ਭਗਵਾਨ ਗਿਰ ਵਿਚਰੇ ਦੇਸ਼ ਵਿਦੇਸ਼ ਆਵਤ ਭਇਓ ਪੰਜਾਬ ਮੈਂ ਜਿਸ ਕੇ ਭਾਗ ਵਿਸ਼ੇਸ਼
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ। ਚਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਵਕਤ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੀਮਤੀ ਤੇ ਵਡਮੁੱਲੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਔਰ ਸਤਿਕਾਰ ਨਾਲ ਸਰਵਣ ਕਰ ਰਹੇ ਹੋ। ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਇਆ ਨਿਧ ਸ੍ਰੀ ਕੀਰਤਪੁਰ ਸਾਹਿਬ ਵਿਖੇ ਵਿਰਾਜਮਾਨ ਹਨ। ਬੇਅੰਤ ਸੰਗਤਾਂ ਗੁਰੂ ਚਰਨਾਂ ਵਿਚ ਹਾਜ਼ਰ ਹੁੰਦੀਆਂ ਭਾਂਤ ਭਾਂਤ ਦੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਚ ਸਿੱਖ ਭੇਟ ਕਰਦੇ ਹਨ। ਦੂਰ ਦੇਸ਼ ਦੇ ਕਿਸੇ ਰਾਜੇ ਨੇ ਸਤਿਗੁਰਾਂ ਨੂੰ ਇੱਕ ਬਹੁਤ ਹੀ ਸੁੰਦਰ ਸਫੇਦ ਰੰਗ ਦਾ ਹਾਥੀ ਭੇਟ ਕੀਤਾ ਹੈ। ਇਹ ਹਾਥੀ ਬਹੁਤ ਹੀ ਖੂਬਸੂਰਤ ਹੈ ਔਰ ਇਹਦੇ ਵਿਚ ਜਿਹੜੇ ਇੱਕ ਹਾਥੀ ਦੇ ਸੰਪੂਰਨ ਗੁਣ ਹੁੰਦੇ ਨੇ ਸਾਰੇ ਗੁਣ ਸਨ। ਇਹਦਾ ਚਰਚਾ ਦੇਸ਼ਾਂ ਵਿਦੇਸ਼ਾਂ ਚ ਹੋਣ ਲੱਗਾ। ਨੇੜੇ ਪਹਾੜ ਦੀਆਂ ਦੋ ਰਿਆਸਤਾਂ ਨੇ, ਇੱਕ ਕਹਿਲੂਰ ਹੈ ਦੂਸਰੀ ਹੰਡੂਰ ਹੈ। ਕਹਿਲੂਰ ਦੇ ਰਾਜੇ ਔਰ ਹੰਡੂਰ ਦੇ ਰਾਜੇ ਦੋਵਾਂ ਨੇ ਆਪੋ ਵਿਚ ਮਿਲ ਕੇ ਮਸਲਤ ਕੀਤੀ, ਸਲਾਹ ਕੀਤੀ ਹੈ ਕਿ ਗੁਰੂ ਹਰਿਰਾਏ ਸਾਹਿਬ ਜੀ ਕੋਲ ਜਾ ਕੇ ਉਸ ਹਾਥੀ ਦੀ ਮੰਗ ਕਰੀਏ। ਜੇ ਮੰਗਿਆ ਹਾਥੀ ਦੇ ਦੇਣ ਤਾਂ ਠੀਕ ਹੈ, ਨਹੀਂ ਤਾਂ ਉਹਨਾਂ ਨਾਲ ਜੰਗ ਕਰਕੇ ਉਹਨਾਂ ਕੋਲੋਂ ਹਾਥੀ ਖੋ ਕੇ ਲਿਆਈਏ। ਉਹ ਕੀ ਨੇ ਸਾਡੇ ਸਾਹਮਣੇ ਜਿਹੜੇ ਸਾਡਾ ਮੁਕਾਬਲਾ ਕਰ ਸਕਣ, ਸਾਡੀ ਫੌਜ ਦਾ ਮੁਕਾਬਲਾ ਕਰ ਸਕਣ? ਇੱਦਾਂ ਦਾ ਹੰਕਾਰ ਕਰਕੇ ਦੋਵੇਂ ਰਾਜੇ ਗੁਰੂ ਹਰਿਰਾਏ ਸਾਹਿਬ ਜੀ ਦੀ ਸ਼ਰਨ ਚ ਆਏ ਨੇ। ਉਹ ਮਹਾਰਾਜ ਜਾਣੀ ਜਾਣ ਜਾਣ ਗਏ। ਸਤਿਗੁਰਾਂ ਨੇ ਵੀ ਇਹਨਾਂ ਦਾ ਹੰਕਾਰ ਤੋੜਨ ਲਈ ਲੀਲਾ ਵਰਤਾਈ, ਆਪਣੇ ਦੋ ਭਲਵਾਨਾਂ ਨੂੰ ਸੱਦਿਆ ਤੇ ਦੋਵਾਂ ਰਾਜਿਆਂ ਨੂੰ ਆਖਿਆ ਕਿ ਤੁਹਾਡਾ ਕੋਈ ਪਹਿਲਵਾਨ ਹੈ ਤਾਂ ਇਹਨਾਂ ਭਲਵਾਨਾਂ ਦੇ ਨਾਲ ਉਹਨਾਂ ਦੀ ਕੁਸ਼ਤੀ ਕਰਾਓ। ਪਰ ਰਾਜੇ ਥਿੱਥੇ ਪੈ ਗਏ। ਇਹਨਾਂ ਦੇ ਜਿਹੜੇ ਵੱਡੇ ਵੱਡੇ ਪਹਿਲਵਾਨ ਸਨ ਉਹ ਇਹਨਾਂ ਭਲਵਾਨਾਂ ਤੋਂ ਵੇਖ ਕੇ ਡਰ ਗਏ। ਗੁਰੂ ਪਾਤਸ਼ਾਹ ਨੇ ਆਖਿਆ ਕਿ ਤੁਸੀਂ ਆਪ ਹੀ ਦੋਵੇਂ ਆਪੋ ਵਿਚ ਕੁਸ਼ਤੀ ਕਰਕੇ ਵਿਖਾਓ। ਦੋਵੇਂ ਭਲਵਾਨ ਬਲ ਵਿਚ ਇੱਕੋ ਜਿੰਨੇ ਸਨ, ਤਾਕਤ ਦੋਵਾਂ ਵਿਚ ਇੱਕੋ ਜਿੰਨੀ ਸੀ। ਜਿਉਂ ਘੋੜਨ ਲੱਗੇ ਆਪਣੇ ਦਾਅ ਪੇਚ ਵਿਖਾਣ ਲੱਗੇ, ਦੋ ਘੜੀਆਂ ਲੰਘ ਗਈਆਂ। ਬਾਅਦ ਵਿਚ ਸਤਿਗੁਰਾਂ ਨੇ ਇਹਨਾਂ ਨੂੰ ਪੁੱਛਿਆ ਤੁਹਾਡੇ ਚ ਕਿੰਨੀ ਕੁ ਤਾਕਤ ਹੈ? ਕਹਿਣ ਲੱਗੇ ਮਹਾਰਾਜ ਸਾਡੇ ਕੋਲ ਜਿਹੜੀ ਤਾਕਤ ਹੈ ਉਹ ਤੁਹਾਡੀ ਕਿਰਪਾ ਦੀ ਹੈ ਤੇ ਇੰਨਾ ਕੁ ਬਲ ਹੈ ਕਿ ਜਿਹੜਾ ਇਹ ਹੰਡੂਰ ਤੇ ਕਹਿਲੂਰ ਰਿਆਸਤ ਦੇ ਪਹਾੜ ਨੇ ਇਹਨਾਂ ਨੂੰ ਅਸੀਂ ਚੁੱਕ ਕੇ ਆਪੋ ਵਿਚ ਪਿੜਾ ਕੇ ਚਕਨਾ ਚੂਰ ਕਰ ਸਕਦੇ ਹਾਂ, ਇੰਨੀ ਤਾਕਤ ਹੈ। ਜਦੋਂ ਇਹ ਸੁਣਿਆ ਤੇ ਦੋਵੇਂ ਰਾਜੇ ਡਰ ਗਏ, ਸਮਝ ਗਏ ਕਿ ਸਾਡੇ ਹੰਕਾਰ ਕਰਕੇ ਗੁਰੂ ਸਾਹਿਬ ਨੇ ਸਾਨੂੰ ਇਹ ਕੌਤਕ ਵਿਖਾਇਆ ਹੈ। ਮਾਣ ਤਿਆਗ ਕੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਚ ਟਹਿ ਪਏ ਔਰ ਆਪਣੀ ਕੀਤੀ ਗੁਸਤਾਖੀ ਦੀ ਭੁੱਲ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਚੋਂ ਬਖਸ਼ਾਈ ਹੈ। ਨਮਸਕਾਰ ਕਰਕੇ ਸਤਿਗੁਰਾਂ ਕੋਲੋਂ ਵਿਦਾ ਹੋਏ ਨੇ। ਇਸ ਤਰ੍ਹਾਂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਹੋਰ ਦੇਸ਼ਾਂ ਵਿਦੇਸ਼ਾਂ ਵਿੱਚ ਉਜਾਗਰ ਹੋ ਰਹੀ ਹੈ। ਆਓ ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਮਨ ਵਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸੰਨਿਆਸੀ ਭਗਵਾਨ ਗਿਰ ਵਿਚਰਿਓ ਦੇਸ਼ ਵਿਦੇਸ਼।
ਖਾਲਸਾ ਜੀ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਵਿੱਚ ਅੱਜ ਇੱਕ ਸੰਨਿਆਸੀ ਆਉਣ ਲੱਗਾ ਹੈ। ਇਹਦਾ ਨਾਂ ਹੈ ਭਗਵਾਨ ਗਿਰ, ਬਾਅਦ ਵਿੱਚ ਇਹਦਾ ਨਾਮ ਬਣਿਆ ਭਗਤ ਭਗਵਾਨ। ਭਗਤ ਭਗਵਾਨ ਨਾਮ ਦਾ ਇਹ ਜਿਹੜਾ ਸੰਨਿਆਸੀ ਹੈ, ਪਹਿਲਾ ਨਾਂ ਇਹਦਾ ਭਗਵਾਨ ਗਿਰ ਸੀ, ਗਿਰ ਇਹਦੇ ਨਾਂ ਨਾਲ ਜੁੜਦਾ ਸੀ, ਭਗਵਾਨ ਗਿਰੀ ਸੰਨਿਆਸੀ ਹੈ। ਬੜਿਆਂ ਬੜਿਆਂ ਦੇਸ਼ਾਂ ਵਿੱਚ, ਪਰਦੇਸਾਂ ਵਿੱਚ ਦੂਰ ਦੂਰ ਤੱਕ ਇਹ ਵਿਚਰਿਆ ਹੋਇਆ। ਬਹੁਤ ਸਾਰੇ ਦੇਸ਼ਾਂ ਵਿੱਚ ਵਿਚਰ ਵਿਚਰ ਕੇ ਕਈ ਦੇਸ਼ ਇਹਨੇ ਗਾਹੇ ਹੋਏ ਨੇ।
ਆਵਤ ਪਇਓ ਪੰਜਾਬ ਮੈਂ ਜਿਸ ਕੇ ਭਾਗ ਵਿਸ਼ੇਸ਼।
ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਾ ਵਿਚਰਦਾ ਭਗਤ ਭਗਵਾਨ ਨਾਮ ਦਾ ਇਹ ਜਿਹੜਾ ਸੰਨਿਆਸੀ ਹੈ, ਇਹ ਚੱਲਦਾ ਚੱਲਦਾ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਚ ਆਇਆ। ਪੰਜਾਬ ਦੇ ਵਿੱਚ ਆਇਆ, ਇਹਦੇ ਕੋਈ ਭਾਗ ਸਵੱਲੇ ਹੋਏ ਨੇ, ਇਹਦੇ ਕੋਈ ਪੂਰਵਲੇ ਜਨਮਾਂ ਦੇ ਚੰਗੇ ਕਰਮ ਜਾਗੇ ਨੇ, ਜਿਨ੍ਹਾਂ ਕਰਮਾਂ ਦੀ ਬਦੌਲਤ ਇਹ ਪੰਜਾਬ ਦੇਸ਼ ਵਿੱਚ ਚੱਲ ਕੇ ਆਇਆ ਹੈ।
ਜੋ ਪਈ ਜੈ ਕੈ ਮਹਿਮਾ ਸਤਿਗੁਰ ਕੇ।
ਜਦੋਂ ਇਹ ਪੰਜਾਬ ਆਇਆ ਚੱਲ ਕੇ, ਹੁਣ ਪੰਜਾਬ ਦੇ ਵਿੱਚ ਮੇਰੇ ਸਤਿਗੁਰਾਂ ਦੀ ਬੜੀ ਭਾਰੀ ਮਹਿਮਾ। ਜਿੱਥੇ ਕਿੱਥੇ ਗੁਰੂ ਸਾਹਿਬ ਜੀ ਦੀ ਵਡਿਆਈ ਹੁੰਦੀ ਹੈ। ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦਾ ਸੁਜਸ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਹਰ ਜਗ੍ਹਾ ਤੇ ਹਰ ਥਾਂ ਤੇ ਪ੍ਰਗਟ ਹੈ।
ਸਭ ਇਨ ਤੇ ਸੁਨ ਸ਼੍ਰੋਣ ਕਨੇਰੇ।
ਭਗਤ ਭਗਵਾਨ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸਾਰੇ ਲੋਕਾਂ ਕੋਲੋਂ ਸੁਣੀ। ਜਿੱਥੇ ਵੀ ਜਾਂਦਾ ਹੈ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਚਰਚਾ ਚੱਲਦਾ ਹੈ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਮਹਿਮਾ ਚੱਲਦੀ ਹੈ। ਇਹਨੇ ਸਾਰਿਆਂ ਕੋਲੋਂ ਗੁਰੂ ਸਾਹਿਬ ਜੀ ਦੀ ਵਡਿਆਈ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਸੁਣੀ ਹੈ।
ਮਨ ਅਨੁਰਾਗ ਜਾਗ ਵੇ ਲਾਗਾ।
ਜਦੋਂ ਸਤਿਗੁਰਾਂ ਦੀ ਵਡਿਆਈ ਇਹਨੇ ਬਹੁਤ ਸਾਰੇ ਲੋਕਾਂ ਕੋਲੋਂ, ਪੰਜਾਬ ਦੇ ਲੋਕਾਂ ਕੋਲੋਂ ਸੁਣੀ, ਤੇ ਸੁਣ ਕੇ ਇਹਦੇ ਮਨ ਚ ਵੀ ਸਤਿਗੁਰਾਂ ਪ੍ਰਤੀ ਪ੍ਰੇਮ ਜਾਗਣ ਲੱਗਾ। ਕੋਈ ਪੂਰਵਲੇ ਜਨਮਾਂ ਦੇ ਕਰਮ ਤੇ ਚੰਗੇ ਹੈ ਨਹੀਂ ਸਨ ਇਹਦੇ, ਜਿਹਦੇ ਕਰਕੇ ਪੰਜਾਬ ਆਇਆ ਤੇ ਸਤਿਗੁਰਾਂ ਦੇ ਨਾਲ ਮਿਲਣਾ ਚਾਹੁੰਦਾ। ਪਰ ਜਦੋਂ ਇਹਨੇ ਬਹੁਤ ਸਾਰੇ ਲੋਕਾਂ ਕੋਲੋਂ ਗੁਰੂ ਹਰਿਰਾਏ ਸਾਹਿਬ ਦੀ ਵਡਿਆਈ ਸੁਣੀ, ਮਹਾਰਾਜ ਜੀ ਦੀ ਉਪਮਾ ਸੁਣੀ, ਤੋ ਸਤਿਗੁਰਾਂ ਦੀ ਉਪਮਾ ਸੁਣ ਕੇ ਇਹਦੇ ਮਨ ਵਿੱਚ ਵੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਪ੍ਰਤੀ ਪ੍ਰੇਮ ਜਾਗਿਆ, ਸਤਿਗੁਰਾਂ ਦੇ ਪ੍ਰਤੀ ਅਨੁਰਾਗ ਜਾਗਿਆ ਹੈ।
ਦਰਸ਼ਨ ਚਾਹਤ ਪਾਵਡ ਭਾਗਾ।
ਇਹ ਵੱਡਿਆਂ ਭਾਗਾਂ ਵਾਲਾ ਭਗਤ ਭਗਵਾਨ ਸਤਿਗੁਰਾਂ ਦੇ ਦਰਸ਼ਨ ਕਰਨਾ ਚਾਹੁੰਦਾ, ਮਹਾਰਾਜ ਜੀ ਦੇ ਦੀਦਾਰ ਕਰਨਾ ਚਾਹੁੰਦਾ। ਇਹਦੇ ਮਨ ਚ ਸਿੱਖ ਜਾਗੀ ਭਾਈ ਭਗਤ ਭਗਵਾਨ ਦੇ ਕਿ ਮੈਂ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਕਰਾਂ।
ਸੰਨਿਆਸੀ ਕੇ ਪੰਥ ਮਜਾਰਾ।
ਦਰਅਸਲ ਇਹ ਸੰਨਿਆਸੀਆਂ ਦੇ ਪੰਥ ਵਿੱਚੋਂ ਸੰਨਿਆਸੀ ਸੀ, ਵਿਅੰਗਮ ਸੀ। ਸੰਨਿਆਸੀ ਉਹਨੂੰ ਕਹਿੰਦੇ ਨੇ ਜਿਹੜਾ ਸ਼ਾਦੀ ਨਹੀਂ ਸੀ ਕਰਾਉਂਦਾ ਔਰ ਘਰ ਬਾਰ ਦਾ ਤਿਆਗ ਕਰਕੇ ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕਰਦਾ ਸੀ, ਉਹਨੂੰ ਸੰਨਿਆਸੀ ਕਹਿੰਦੇ ਸਨ। ਜਿਹੜਾ ਸਾਰੇ ਪਾਸਿਓਂ ਸੰਨਿਆਸ ਲੈ ਲਵੇ, ਸਭ ਪਾਸੋਂ ਸੰਨਿਆਸ ਲੈ ਲਵੇ, ਇਹ ਸੰਨਿਆਸੀ ਮਤ ਦਾ ਧਾਰਨੀ ਸੀ, ਸੰਨਿਆਸੀ ਸੀ ਭਗਤ ਭਗਵਾਨ, ਤੇ ਸੰਨਿਆਸੀ ਪੰਥ ਦਾ ਇਹ ਧਾਰਨੀ ਸੀ, ਇਸੇ ਕਰਕੇ ਦੇਸ਼ਾਂ ਵਿਦੇਸ਼ਾਂ ਚ ਫਿਰਦਾ ਸੀ, ਔਰ ਇਹਨੇ ਸੰਨਿਆਸ ਪੰਥ ਜਿਹੜਾ ਹੈ ਉਹ ਧਾਰਨ ਕੀਤਾ ਹੋਇਆ ਹੈ।
ਧਨ ਕੁਲ ਕੋ ਅਭਿਮਾਨ ਨਿਵਾਰਾ,
ਦਰਅਸਲ ਨਾਂ ਦਾ ਸੰਨਿਆਸੀ ਨਹੀਂ ਸੀ, ਅਸਲ ਵਿਚ ਸੰਨਿਆਸੀ ਸੀ। ਕਈ ਤਾਂ ਸਿਰਫ ਨਾਂ ਦੇ ਹੀ ਸੰਨਿਆਸੀ ਬਣੇ, ਪਰ ਇਹ ਜਿਹੜਾ ਸੰਨਿਆਸੀ ਹੈ ਭਗਤ ਭਗਵਾਨ, ਇਹ ਕੱਲਾ ਨਾਂ ਦਾ ਸੰਨਿਆਸੀ ਨਹੀਂ ਸੀ, ਅਸਲੀਅਤ ਵਿਚ ਸੰਨਿਆਸੀ ਸੀ। ਇਹਨੇ ਆਪਣੇ ਅੰਦਰੋਂ ਧਨ ਦਾ, ਆਪਣੀ ਕੁਲ ਦਾ ਜਿਹੜਾ ਅਭਿਮਾਨ ਸੀ ਉਹ ਛੱਡਿਆ ਹੋਇਆ ਸੀ। ਨਾ ਇਹਦੇ ਅੰਦਰ ਆਪਣੇ ਧਨ ਰੁਪਈਏ ਦਾ ਮਾਨ ਸੀ, ਨਾ ਹੀ ਇਹਦੇ ਅੰਦਰ ਆਪਣੀ ਕੁਲ ਦਾ ਅਭਿਮਾਨ ਸੀ। ਆਪਣੀ ਕੁਲ ਦਾ ਔਰ ਆਪਣੇ ਧਨ ਦਾ ਅਭਿਮਾਨ ਇਹਨੇ ਆਪਣੇ ਹਿਰਦੇ ਤੋਂ ਤਿਆਗਿਆ ਹੋਇਆ।
ਧਨ ਲਾਲਸ ਦਰਸ਼ਨ ਕੋ ਆਵਾ,
ਬਸ ਇਹਦੇ ਮਨ ਦੇ ਵਿਚ ਇੱਕੋ ਲਾਲਸਾ ਜਾਗੀ ਕੇ ਸਤਿਗੁਰਾਂ ਦੇ ਦਰਸ਼ਨ ਹੋਣ। ਜਦੋਂ ਉਪਮਾ ਸੁਣੀ ਗੁਰੂ ਹਰਿਰਾਏ ਸਾਹਿਬ ਦੀ, ਤੇ ਇਹੀ ਲਾਲਸਾ ਇਹਦੇ ਮਨ ਚ ਜਾਗੀ ਕਿ ਮੈਂ ਸਤਿਗੁਰੂ ਜੀ ਦੇ ਦਰਸ਼ਨ ਕਰਾਂ।
ਹਿਰਦੇ ਮਨੋਰਥ ਏਵ ਉਠਾਵਾ,
ਤੇ ਦਰਸ਼ਨ ਕਰਨ ਵਾਸਤੇ ਕੀਰਤਪੁਰ ਸਾਹਿਬ ਨੂੰ ਚੱਲ ਪਿਆ, ਤੇ ਜਾਂਦੇ ਜਾਂਦੇ ਨੇ ਆਪਣੇ ਮਨ ਦੇ ਵਿਚ ਮਨੋਰਥ ਕੀਤਾ। ਜਿਵੇਂ ਮਨ ਚ ਕਦੇ ਸੰਕਲਪ ਆ ਜਾਂਦਾ, ਇਹਨੇ ਵੀ ਜਾਂਦਿਆਂ ਜਾਂਦਿਆਂ ਕੀਰਤਪੁਰ ਸਾਹਿਬ ਆਪਣੇ ਮਨ ਦੇ ਵਿਚ ਇਕ ਮਨੋਰਥ ਕੀਤਾ ਹੈ, ਆਪਣੇ ਮਨ ਹੀ ਮਨ ਇਕ ਸੰਕਲਪ ਕੀਤਾ ਹੈ।
ਜੇਕਰ ਪਰਮੇਸ਼ਰ ਅਵਤਾਰੂ,
ਸੰਕਲਪ ਇਹ ਕੀਤਾ ਕਿ ਜੇਕਰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਪਰਮੇਸ਼ਰ ਦਾ ਅਵਤਾਰ ਨੇ, ਜੇ ਹੁਣ ਇਹਨੇ ਪਰਖਣ ਮਨ ਵਿਚ ਪਰਖਣ ਦੀ ਬਿਰਤੀ ਰੱਖੀ ਕਿ ਪਰਖਾਂ ਵੀ ਤਾਂ ਸਹੀ, ਜਿਨ੍ਹਾਂ ਦੀ ਵਡਿਆਈ ਸਾਰਾ ਜਗਤ ਕਰਦਾ, ਅਸਲ ਵਿਚ ਪਰਖਣਾ ਵੀ ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਪਰਖ ਕੇ ਵੇਖਾਂ ਕਿ ਵਾਕਈ ਉਸ ਵਡਿਆਈ ਦੇ ਕਾਬਲ ਨੇ। ਇਹਨੇ ਮਨ ਚ ਮਨੋਰਥ ਕੀਤਾ ਜਾਂਦੇ ਜਾਂਦੇ ਨੇ ਕੀਰਤਪੁਰ ਸਾਹਿਬ ਨੂੰ ਕਿ ਜੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਪਾਰ ਬ੍ਰਹਮ ਪਰਮੇਸ਼ਰ ਦਾ ਅਕਾਲ ਪੁਰਖ ਦਾ ਅਵਤਾਰ ਹਨ,
ਅਵਨੀ ਪਰਠਾਨਤ ਵਿਵਹਾਰੂ,
ਤੇ ਜੇ ਉਹ ਸਿਰਫ ਮਾਤ ਲੋਕ ਦੀ ਧਰਤੀ ਤੇ ਮਾਨਵੀ ਲੀਲਾ ਕਰ ਰਹੇ ਨੇ, ਹੈਣ ਪਰਮੇਸ਼ਰ ਪਰ ਸਿਰਫ ਮਾਨਵੀ ਲੀਲਾ ਮਾਤ ਲੋਕ ਦੀ ਧਰਤੀ ਤੇ ਕਰ ਰਹੇ ਨੇ।
ਤੋ ਮੁਝ ਕੋ ਦਰਸ਼ਨ ਇਮ ਦੇਵੈ, ਰੂਪ ਚਤਰ ਪੁਜ ਕੋ ਤਰ ਲੇਵੈ।
ਜੇ ਉਹ ਪੂਰਨ ਪਰਮੇਸ਼ਰ ਨੇ, ਤੇ ਜਦੋਂ ਮੈਂ ਉਨ੍ਹਾਂ ਦੇ ਜਾ ਕੇ ਦਰਸ਼ਨ ਕਰਾਂ ਤੇ ਮੈਨੂੰ ਚਤਰ ਪੁਜ ਸਰੂਪ ਵਿਚ ਦਰਸ਼ਨ ਦੇਣ, ਚਤੁਰਭੁਜੀ ਸਰੂਪ ਬਣਾ ਲੈਣ, ਆਪਣੀਆਂ ਚਾਰ ਬਾਹਾਂ ਧਾਰਨ ਕਰਕੇ ਚਤੁਰਭੁਜੀ ਸਰੂਪ ਦੇ ਵਿਚ ਮੈਨੂੰ ਦਰਸ਼ਨ ਦੇਣ, ਚਤੁਰਭੁਜੀ ਭਗਵਾਨ ਦੇ ਰੂਪ ਵਿਚ ਮੈਨੂੰ ਦਰਸ਼ਨ ਦੇਣ, ਜੇ ਸ੍ਰੀ ਗੁਰੂ ਹਰਿਰਾਏ ਸਾਹਿਬ ਪਰਮੇਸ਼ਰ ਦਾ ਅਵਤਾਰ ਨੇ।
ਮੈਂ ਪੁਨ ਬਨੋ ਸਿੱਖ ਇਨ ਕੇਰਾ,
ਜੇ ਮੈਨੂੰ ਇਸ ਢੰਗ ਨਾਲ ਦਰਸ਼ਨ ਦੇਣਗੇ ਤੇ ਮੈਂ ਫਿਰ ਉਨ੍ਹਾਂ ਦੇ ਚਰਨਾਂ ਦਾ ਸਿੱਖ ਬਣ ਜਾਵਾਂਗਾ, ਉਨ੍ਹਾਂ ਦੇ ਚਰਨਾਂ ਦਾ ਸੇਵਕ ਬਣ ਜਾਵਾਂਗਾ।
ਜਿਨ ਕੋ ਪਸਰੇ ਓ ਜਸ ਬਹੁ ਤੇਰਾ,
ਉਨ੍ਹਾਂ ਦਾ ਸਿੱਖ ਬਣਦਿਆਂ ਦੇਰੀ ਨਹੀਂ ਲਾਵਾਂਗਾ, ਜਿਨ੍ਹਾਂ ਦਾ ਜਸ ਸਾਰੇ ਜਗਤ ਵਿਚ ਪਸਰਿਆ ਹੋਇਆ ਹੈ, ਜਿਨ੍ਹਾਂ ਦੀ ਵਡਿਆਈ ਜਿਨ੍ਹਾਂ ਦੀ ਉਪਮਾ ਸਾਰੇ ਦੇਸ਼ ਵਿਚ ਪਸਰੀ ਹੋਈ ਹੈ।
ਸਤ ਗੁਰ ਅੰਤਰ ਜਾਮੀ ਜਾਨਾ, ਬਨੇ ਚਤਰ ਪੁਜ ਰੂਪ ਸੁਜਾਨਾ।
ਆਖੋ ਸਤਨਾਮ ਸ੍ਰੀ। ਜਦੋਂ ਭਾਈ ਭਗਤ ਭਗਵਾਨ ਗੁਰੂ ਹਰਿਰਾਏ ਸਾਹਿਬ ਦੇ ਦਰਬਾਰ ਚ ਪਹੁੰਚਿਆ ਨਾ, ਤੇ ਉਧਰੋਂ ਅੰਤਰਜਾਮੀ ਸਤਿਗੁਰੂ ਜਾਣਗੇ ਵੀ ਇਹਨੇ ਮਨ ਚ ਫੁਰਨਾ ਕੀਤਾ, ਇਹਨੇ ਆਪਣੇ ਮਨ ਚ ਮਨੋਰਥ ਕੀਤਾ ਕਿ ਅਸੀਂ ਇਹਨੂੰ ਚਤੁਰਭੁਜੀ ਸਰੂਪ ਧਾਰ ਕੇ ਦਰਸ਼ਨ ਦੇਈਏ। ਕਹਿੰਦੇ ਜਦੋਂ ਆ ਕੇ ਸਭਾ ਵਿਚ ਇਹਨੇ ਪ੍ਰਵੇਸ਼ ਕੀਤਾ ਤੇ ਗੁਰਤਾ ਗੱਦੀ ਤੇ ਬੈਠੇ ਗੁਰੂ ਹਰਿਰਾਏ ਸਾਹਿਬ ਜੀ ਨੇ ਚਤੁਰਭੁਜੀ ਸਰੂਪ ਹੋ ਕੇ ਇਹਨੂੰ ਦਰਸ਼ਨ ਦਿੱਤੇ। ਉਸੇ ਵੇਲੇ ਮਹਾਰਾਜ ਜੀ ਨੇ ਉਹੋ ਜਿਹਾ ਹੀ ਰੂਪ ਬਣਾ ਲਿਆ ਜਿਹੋ ਜਿਹਾ ਰੂਪ ਦੇ ਦਰਸ਼ਨ ਕਰਨਾ ਚਾਹੁੰਦਾ ਸੀ, ਜਿਹੋ ਜਿਹੇ ਸਰੂਪ ਦੇ ਦਰਸ਼ਨ ਕਰਨਾ ਚਾਹੁੰਦਾ ਸੀ, ਸਤਿਗੁਰੂ ਅੰਤਰ ਜਾਮੀ ਪਾਤਸ਼ਾਹ ਨੇ ਚਤੁਰਭੁਜੀ ਸਰੂਪ ਧਾਰਨ ਕਰ ਲਿਆ।
ਸ਼ਿਆਮਲ ਅਲਸੀ ਕੁਸਮ ਮਨੋ ਹੈ,
ਕਹਿੰਦੇ ਸ਼ਿਆਮ ਰੰਗ ਸ਼ਿਆਮਲ ਵਰਣ ਉਹ ਮਹਾਰਾਜ ਜੀ ਨੇ ਧਾਰਨ ਕੀਤਾ, ਜਿਵੇਂ ਅਲਸੀ ਦਾ ਕੁਸਮ ਹੁੰਦਾ ਨਾ ਫੁੱਲ, ਉਹਦੇ ਸਮਾਨ ਮਹਾਰਾਜ ਜੀ ਨੇ ਰੰਗ ਧਾਰਨ ਕੀਤਾ ਹੈ।
ਦ੍ਰਿਗ ਵਿਸ਼ਾਲ ਦਲ ਕਮਲ ਬਨੋ ਹੈ,
ਅੱਖਾਂ ਸਤਿਗੁਰਾਂ ਦੀਆਂ ਬੜੀਆਂ ਵਿਸ਼ਾਲ, ਏਦਾਂ ਜਾਪਦਾ ਜਿਵੇਂ ਕਮਲ ਦੇ ਫੁੱਲ ਖਿੜੇ ਹੋਣ।
ਸੰਖ ਗਦਾ ਤਰ ਪਦਮ ਚਤਰ ਕੋ,
ਚਾਰ ਬਾਹਾਂ ਨੇ ਤੇ ਚਾਰਾਂ ਹੱਥਾਂ ਦੇ ਵਿੱਚ, ਇੱਕ ਚ ਸੰਖ, ਇੱਕ ਚ ਗਦਾ ਤੇ ਇੱਕ ਦੇ ਵਿੱਚ ਚੱਕਰ ਤੇ ਇੱਕ ਦੇ ਵਿੱਚ ਪਦਮ, ਇਹ ਚਾਰੇ ਚੀਜ਼ਾਂ ਸੋਭਣ ਲੱਗਦੀਆਂ। ਮਹਾਰਾਜ ਜੀ ਦਾ ਗੁਰਬਾਣੀ ਦਾ ਵੀ ਬਚਨ ਹੈ ਨਾ ਕਿ ਸੰਖ ਚੱਕਰ ਗਦਾ ਪਦਮ, ਇਹ ਚਾਰ ਚੀਜ਼ਾਂ ਮਹਾਰਾਜ ਜੀ ਦੇ ਆਪਣੇ ਹੱਥਾਂ ਦੇ ਵਿੱਚ ਸੋਭਣ ਲੱਗੀਆਂ। ਜਿਵੇਂ ਜੇ ਸੰਨਿਆਸੀ ਦੀ ਕਲਪਨਾ ਸੀ ਕਿ ਮੇਰੇ ਮਨ ਵਿੱਚ ਭਾਵਨਾ ਸੀ ਕਿ ਇੱਦਾਂ ਦੇ ਦਰਸ਼ਨ ਹੋਣ, ਉਸੇ ਤਰ੍ਹਾਂ ਸਤਿਗੁਰਾਂ ਨੇ ਆਪਣੇ ਦਰਸ਼ਨ ਦਿੱਤੇ ਹਨ।
ਮੁੱਖ ਮੰਡਲ ਸੁੱਟ ਪ੍ਰਕੁੱਟ ਬਕਰ ਕੋ,
ਸਤਿਗੁਰਾਂ ਦਾ ਮੁੱਖ ਮੰਡਲ ਬੜਾ ਸੁੰਦਰ ਤੇ ਸਤਿਗੁਰਾਂ ਦੀਆਂ ਪੌਹਾਂ ਉਹ ਟੇਢੀਆਂ ਨੇ ਕਮਾਣ ਦੇ ਸਮਾਨ।
ਪੀਤਾਂਬਰ ਸ਼ੋਭਤ ਬਨ ਮਾਲਾ,
ਤੇ ਸਰੀਰ ਤੇ ਪੀਲੇ ਰੰਗ ਦੇ ਬਸਤਰ ਸਤਿਗੁਰੂ ਜੀ ਦੇ ਸ਼ੋਭ ਲੀਕ ਨਜ਼ਰ ਆਏ। ਭਗਤ ਭਗਵਾਨ ਨੂੰ ਪੀਲੇ ਰੰਗ ਦੇ ਬਸਤਰ ਨਜ਼ਰ ਆਏ ਤੇ ਗਲ ਦੇ ਵਿੱਚ ਬੈਜੰਤੀ ਮਾਲਾ ਹੈ।
ਉਹ ਕਵ ਪਰਨ ਸਕੇ ਦੁੱਤ ਜਾਲਾ,
ਇਹੋ ਜੀ ਦੁੱਤੀ ਧਾਰਨ ਕੀਤੀ ਹੈ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਨੇ। ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿਹੜਾ ਕਵੀ ਹੈ ਐਸਾ ਜਿਹੜਾ ਸਤਿਗੁਰਾਂ ਦੀ ਵਡਿਆਈ ਨੂੰ ਕਥਨ ਕਰਕੇ ਦੱਸ ਸਕੇ, ਕਿਹੜਾ ਕਵੀ ਐਸਾ ਹੈ ਜਿਹੜਾ ਗੁਰੂ ਸਾਹਿਬ ਦੇ ਸਰੂਪ ਨੂੰ ਵਰਣਨ ਕਰਕੇ ਬਿਆਨ ਕਰਕੇ ਦੱਸ ਸਕੇ।
ਕਿਰਪਾ ਭਰੇ ਦੋਵੇਂ ਨੈਣ ਰਸੀਲੇ,
ਸਤਿਗੁਰਾਂ ਦੇ ਕਿਰਪਾ ਨਾਲ ਭਰੇ ਹੋਏ ਦੋਵੇਂ ਨੈਣ, ਜਿਨ੍ਹਾਂ ਵਿੱਚ ਰਸ ਹੈ, ਜਿਨ੍ਹਾਂ ਵਿੱਚ ਦਇਆ ਹੈ, ਜਿਨ੍ਹਾਂ ਵਿੱਚ ਰਹਿਮਤ ਵਰਸਦੀ ਹੈ।
ਮੁਸਕਾਵਤ ਮੁਖ ਮੰਦ ਛਬੀਲੇ,
ਮਹਾਰਾਜ ਜੀ ਮੁਸਕਰਾ ਰਹੇ ਨੇ, ਬੜੀ ਬੜੀ ਸੁੰਦਰ ਮੁਸਕਰਾਹਟ ਹੈ, ਮੰਦ ਮੰਦ ਮੁਸਕਰਾ ਰਹੇ ਨੇ ਤੇ ਮੁਸਕਰਾਉਂਦਿਆਂ ਦੇ ਮੁਖ ਵਿੱਚ ਜਿਹੜੇ ਦੰਦ ਨੇ ਉਹ ਬੜੇ ਸੁੰਦਰ ਢੰਗ ਨਾਲ ਹੀਰਿਆਂ ਦੀ ਪੰਗਤ ਵਾਂਗਰ ਚਮਕਦੇ ਨੇ।
ਸਰਤਾ ਪਤ ਸੁੰਦਰਤਾ ਸਾਰ,
ਕਹਿੰਦੇ ਮਾਨੋ ਜਿਵੇਂ ਸਮੁੰਦਰ ਹੋਣ, ਸਰਤਾ ਪਤ ਕਹਿੰਦੇ ਨੇ ਸਮੁੰਦਰ ਨੂੰ, ਮਾਨੋ ਜਿਵੇਂ ਸੁੰਦਰਤਾ ਦੇ ਸਮੁੰਦਰ ਹੋਣ, ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਇੰਨੇ ਸੁੰਦਰ ਰੂਪ ਹੋ ਕੇ ਨਜ਼ਰ ਆਏ।
ਸ਼ੇਸ਼ ਸਾਰਦਾ ਪਾਏ ਨ ਪਾਰ,
ਸ਼ੇਸ਼ ਸਾਰਦਾ ਵੀ ਸਤਿਗੁਰਾਂ ਦੀ ਉਪਮਾ ਕਰਕੇ ਪਾਰਾਵਾਰ ਨਹੀਂ ਪਾ ਸਕਦੇ, ਐਸਾ ਸੁੰਦਰ ਸਰੂਪ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ।
ਆਏ ਕਰਿਓ ਦਰਸ਼ਨ ਜਬ ਐਸੇ,
ਜਦੋਂ ਇਸ ਤਰ੍ਹਾਂ ਭਗਤ ਭਗਵਾਨ ਜੀ ਨੇ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਦਾ ਨਾਂ ਭਗਤ ਭਗਵਾਨ ਸੀ ਸੰਨਿਆਸੀ ਦਾ, ਕਿਉਂਕਿ ਸੰਨਿਆਸੀ ਮਤ ਸੀ, ਹਿੰਦੂ ਧਰਮ ਦਾ ਧਾਰਨੀ ਸੀ, ਤੇ ਜੋ ਹਿੰਦੂਆਂ ਦੇ ਮਨ ਵਿੱਚ ਭਗਵਾਨ ਦੀ ਮੂਰਤ ਹੁੰਦੀ ਹੈ ਉਦਾਂ ਦੇ ਹੀ ਦਰਸ਼ਨਾਂ ਦੀ ਇੱਛਾ ਸੀ, ਤੇ ਸਤਿਗੁਰਾਂ ਨੇ ਉਸੇ ਤਰ੍ਹਾਂ ਦੇ ਹੀ ਦਰਸ਼ਨ ਦਿੱਤੇ ਨੇ, ਕਿਉਂਕਿ ਮਹਾਰਾਜ ਜੀ ਵੀ ਆਪਣੇ ਸਿੱਖਾਂ ਦੀ ਜਿਹੋ ਜੀ ਭਾਵਨਾ ਹੁੰਦੀ ਹੈ ਉਸੇ ਤਰ੍ਹਾਂ ਦੀ ਭਾਵਨਾ ਪੂਰੀ ਕਰਦੇ ਨੇ। ਜਿਸ ਤਰ੍ਹਾਂ ਦਾ ਵੀ ਰੂਪ ਕੋਈ ਸਤਿਗੁਰਾਂ ਦਾ ਅਰਾਧਦਾ ਹੈ, ਸਤਿਗੁਰੂ ਜੀ ਉਸੇ ਰੂਪ ਚ ਉਹਨੂੰ ਦਰਸ਼ਨ ਦਿੰਦੇ ਨੇ, ਜਿਹੋ ਜਿਹਾ ਵੀ ਕੋਈ ਰੂਪ ਅਰਾਧ ਲਵੇ। ਉਸੇ ਤਰ੍ਹਾਂ ਮਹਾਰਾਜ ਜੀ ਨੇ ਭਗਤ ਭਗਵਾਨ ਨੂੰ ਦਰਸ਼ਨ ਦਿੱਤੇ ਹਨ।
ਆਨੰਦ ਨੇ ਮਗਨ ਨਾ ਤਨ ਸੁਧ ਕੈਸੇ,
ਜਦੋਂ ਭਗਤ ਭਗਵਾਨ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਦਿਆਂ ਆਨੰਦ ਵਿੱਚ ਨਿਮਗਨ ਹੋ ਗਿਆ, ਆਨੰਦ ਵਿੱਚ ਲਿਵਲੀਨ ਹੋ ਗਿਆ, ਐਸਾ ਲਿਵਲੀਨ ਹੋਇਆ, ਐਸਾ ਮਗਨ ਹੋਇਆ, ਕਹਿੰਦੇ ਸਰੀਰ ਦੀ ਸੁੱਧ ਬੁੱਧ ਭਗਤ ਭਗਵਾਨ ਨੂੰ ਭੁੱਲ ਗਈ।
ਕਿਤਕ ਸਮੇਂ ਮੈਂ ਜਬ ਸੁੱਧ ਪਾਈ,
ਕੁਝ ਸਮੇਂ ਬਾਅਦ ਇਹਨੂੰ ਸੋਝੀ ਆਈ, ਪਹਿਲਾਂ ਤਾਂ ਸੋਝੀ ਭੁੱਲ ਗਈ, ਸਰੀਰ ਦੀ ਸੁੱਧ ਬੁੱਧ ਹੀ ਖਤਮ ਹੋ ਗਈ, ਕੁਝ ਸਮੇਂ ਬਾਅਦ ਇਹਨੂੰ ਆਪਣੇ ਸਰੀਰ ਦੀ ਸਮਝ ਆਈ।
ਪਰ ਉਹ ਦੰਡਵਤ ਗੋਰੇ ਅਗਵਾਈ,
ਤੇ ਫਿਰ ਏਦਾਂ ਡਿੱਗਾ ਸਤਿਗੁਰਾਂ ਦੇ ਚਰਨਾਂ ਵਿੱਚ ਜਿਵੇਂ ਡੰਡਾ ਡਿੱਗਦਾ, ਜਿਵੇਂ ਡੰਡਾ ਜ਼ਮੀਨ ਤੇ ਡਿੱਗਦਾ, ਡੰਡੇ ਵੱਤ ਸਤਿਗੁਰਾਂ ਦੇ ਚਰਨਾਂ ਚ ਭਗਤ ਭਗਵਾਨ ਨੇ ਡਿੱਗ ਕੇ ਮੱਥਾ ਟੇਕਿਆ।
ਸ਼ਰਨ ਸ਼ਰਨ ਰਾਖੋ ਦੇ ਹਾਥ, ਮੁਝ ਅਨਾਥ ਕੋ ਕਰੋ ਸਨਾ,
ਕਹਿੰਦਾ ਹੇ ਪ੍ਰਭੂ ਸ਼ਰਨ 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 ਮੈਂ ਸ਼ਰਨ ਤਿਹਾਰੀ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਹਾਂ ਸ਼ਰਨ ਵਿੱਚ ਹਾਂ ਮੈਨੂੰ ਰੱਖ ਲਓ ਮੈਂ ਅਨਾਥ ਹਾਂ ਕਿਰਪਾ ਕਰਕੇ ਮੈਨੂੰ ਸਨਾਥ ਕਰ ਦਿਓ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਹਾਂ ਮੈਂ ਅਨਾਥ ਨੂੰ ਕਿਰਪਾ ਕਰਕੇ ਸਨਾਥ ਕਰ ਦਿਓ
ਸਿੱਖ ਆਪਨੋ ਕੀ ਜੈ ਸਵਾਮੀ
ਹੇ ਸਵਾਮੀ ਮੈਨੂੰ ਆਪਣਾ ਸਿੱਖ ਬਣਾ ਲਓ ਮਹਾਰਾਜ ਮੈਨੂੰ ਆਪਣੀ ਸਿੱਖੀ ਦਾ ਦਾਨ ਬਖਸ਼ੋ
ਤੀਨ ਲੋਕਪਤੀ ਅੰਤਰ ਜਾਮੀ
ਮਹਾਰਾਜ ਤੁਸੀਂ ਤਿੰਨਾਂ ਲੋਕਾਂ ਦੇ ਪਤੀ ਹੋ ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਅੰਤਰ ਜਾਮੀ ਹੋ
ਦੀਨ ਦਿਆਲ ਹੈ ਬਿਰਦ ਤੁਮਹਾਰਾ ਭਾਵ ਸਾਗਰ ਤੇ ਲਿਓ ਉਦਾਰਾ
ਮਹਾਰਾਜ ਤੁਹਾਡਾ ਬਿਰਦ ਹੈ ਦੀਨ ਦਿਆਲ ਤੇ ਤੁਸੀਂ ਕਿਰਪਾ ਕਰਕੇ ਮੈਨੂੰ ਇਸ ਭਾਵ ਸਾਗਰ ਤੋਂ ਆ ਜਿਹੜਾ ਸੰਸਾਰ ਸਮੁੰਦਰ ਹੈ ਇਹਦੇ ਤੋਂ ਕਿਰਪਾ ਕਰਕੇ ਮੈਨੂੰ ਪਾਰ ਉਤਾਰ ਦਿਓ
ਇਸ ਪਲਟ ਗੁਰ ਵਾਤ ਸੁਣਾਇਓ
ਜਦੋਂ ਭਗਤ ਭਗਵਾਨ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ ਤੇ ਸੁਣ ਕੇ ਗੁਰੂ ਹਰਿਰਾਏ ਸਾਹਿਬ ਜੀ ਆਪਣੇ ਫੇਰ ਉਸੇ ਵੇਸ ਵਿਚ ਆ ਗਏ ਤੇ ਵੇਸ ਪਲਟ ਕੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਬੋਲੇ
ਹਰ ਦਰਸ਼ਨ ਤੁਮ ਏਠਾ ਪਾਇਓ
ਮਹਾਰਾਜ ਜੀ ਕਹਿੰਦੇ ਤੈਨੂੰ ਹਰੀ ਦਰਸ਼ਨ ਹੋਏ ਨੇ ਇਸ ਜਗ੍ਹਾ ਤੇ ਤੁਸੀਂ ਹਰੀ ਦਰਸ਼ਨ ਕੀਤੇ ਹਨ
ਸ੍ਰੀ ਚੰਦ ਗੁਰ ਨਾਨਕ ਨੰਦ
ਕਿਉਂਕਿ ਭਗਤ ਭਗਵਾਨ ਚਾਹੁੰਦਾ ਸੀ ਕਿ ਗੁਰੂ ਸਾਹਿਬ ਮੈਨੂੰ ਭੇਖ ਦਾ ਧਾਰ ਨਹੀਂ ਬਣਾ ਇਹ ਸੰਨਿਆਸੀ ਰਹਿਣਾ ਚਾਹੁੰਦਾ ਸੀ ਤੇ ਗੁਰੂ ਘਰ ਦੇ ਵਿਚ ਜੇ ਕੋਈ ਸੰਨਿਆਸੀਆਂ ਦਾ ਧਰਮ ਹੈ ਗੁਰੂ ਘਰ ਚ ਵੀ ਸੰਨਿਆਸੀ ਨੇ ਉਹ ਕਿਹੜੇ ਨੇ ਉਦਾਸੀ ਮਹਾਂਪੁਰਖ ਉਦਾਸੀਨ ਸੰਪਰਦਾ ਜਿਹੜੀ ਹੈ ਗੁਰੂ ਘਰ ਦਾ ਇੱਕ ਵਿਲੱਖਣ ਅੰਗ ਹੈ ਗੁਰੂ ਪੰਥ ਦਾ ਵਿਲੱਖਣ ਅੰਗ ਹੈ ਡਾਕਟਰ ਭਾਈ ਵੀਰ ਸਿੰਘ ਨੇ ਬੜਾ ਸੁੰਦਰ ਵਚਨ ਕਿਹਾ ਕਿ ਕਹਿੰਦੇ ਉਦਾਸੀ ਸਿੱਖ ਧਰਮ ਨਾਲੋਂ ਵੱਖਰੇ ਨਹੀਂ ਹਨ ਉਦਾਸੀ ਮਤ ਜਿਹੜਾ ਉਦਾਸੀ ਪੰਥ ਹੈ ਇਹ ਵੀ ਗੁਰੂ ਘਰ ਨਾਲ ਇੱਕ ਵਿਖ ਹੈ ਜੁੜਿਆ ਹੋਇਆ ਹੁਣ ਇਹ ਜਿਹੜਾ ਸੰਨਿਆਸੀ ਸੀ ਭਗਤ ਭਗਵਾਨ ਇਹ ਭੇਖ ਧਾਰਨ ਕਰਨਾ ਚਾਹੁੰਦਾ ਸੀ ਤੇ ਉਦਾਸੀ ਵੀ ਭੇਖ ਧਾਰਨ ਕਰਾਉਂਦੇ ਨੇ ਉਹ ਵੀ ਲੰਗੋਟਾ ਲਵਾਉਂਦੇ ਨੇ ਉਹ ਵੀ ਉਸੇ ਪ੍ਰਕਾਰ ਦੀ ਮਰਿਆਦਾ ਜਿਵੇਂ ਸੰਨਿਆਸੀਆਂ ਦੀ ਹੁੰਦੀ ਹੈ ਬਸ ਉਹ ਗੁਰਬਾਣੀ ਨੂੰ ਇਸ਼ਟ ਮੰਨਦੇ ਨੇ ਗੁਰੂ ਨਾਨਕ ਨੂੰ ਇਸ਼ਟ ਮੰਨਦੇ ਨੇ ਬਾਬਾ ਸ੍ਰੀ ਚੰਦ ਜੀ ਨੂੰ ਇਸ਼ਟ ਮੰਨਦੇ ਨੇ ਉਸ ਕਰਕੇ ਉਹਨਾਂ ਦਾ ਸਿਧਾਂਤ ਕੁਝ ਗੁਰੂ ਘਰ ਦੇ ਸਿਧਾਂਤ ਨਾਲੋਂ ਵੱਖਰਾ ਨਹੀਂ ਹੈ ਉਹ ਇੱਕ ਮੇਕੀ ਨੇ ਗੁਰੂ ਘਰ ਦੇ ਨਾਲ ਤਦੇ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ੍ਰੀ ਚੰਦ ਜੀ ਦੀ ਝੋਲੀ ਚ ਪਾ ਦਿੱਤਾ ਸੀ ਵੀ ਤੁਹਾਡੇ ਨੇ ਤੇ ਬਾਬੇ ਸ੍ਰੀ ਚੰਦ ਨੇ ਵੀ ਕਿਹਾ ਸੀ ਜਿਹੜੀ ਟੋਪੀ ਦੇ ਕੇ ਕਹਿੰਦੇ ਇਹੀ ਸਾਡੇ ਕੋਲ ਸੀ ਇਹ ਵੀ ਅਸੀਂ ਤੁਹਾਨੂੰ ਦਿੱਤੀ ਗੁਰੂ ਘਰ ਨੂੰ ਦੇ ਦਿੱਤੀ ਯਾਨੀ ਕਿ ਇੱਕ ਮੇਕ ਹੋ ਗਿਆ ਗੁਰੂ ਘਰ ਤੇ ਬਾਬਾ ਗੁਰਦਿੱਤਾ ਜੀ ਨੇ ਫਿਰ ਅੱਗੇ ਚਾਰ ਚੇਲੇ ਬਣਾਏ ਸੀ ਉਹ ਸਾਰੇ ਸੰਨਿਆਸੀ ਸਨ ਉਹਨਾਂ ਨੇ ਸ਼ਾਦੀ ਨਹੀਂ ਕਰਾਈ ਉਹ ਸਾਰੇ ਭਿਆੰਗਮ ਸਨ ਇਹ ਜਿਹੜਾ ਭਗਤ ਭਗਵਾਨ ਸੀ ਗੁਰੂ ਸਾਹਿਬ ਗੁਰੂ ਹਰਿਰਾਏ ਸਾਹਿਬ ਕੋਲ ਆਇਆ ਇਹ ਵੀ ਚਾਹੁੰਦਾ ਸੀ ਕਿ ਮੈਂ ਭੇਖ ਧਾਰਨ ਕਰਾਂ ਤੋ ਗੁਰੂ ਹਰਿਰਾਏ ਸਾਹਿਬ ਨੇ ਇਹਦੇ ਮਨ ਦੀ ਭਾਵਨਾ ਜਾਣ ਕੇ ਸਤਿਗੁਰੂ ਜੀ ਨੇ ਬਚਨ ਕੀਤਾ ਕਹਿਣ ਲੱਗੇ ਭਗਤ ਭਗਵਾਨ ਜੀ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਹੋਏ ਨੇ ਬਾਬਾ ਸ੍ਰੀ ਚੰਦ ਜੀ
ਦਿਨ ਅਨੁਕੰਪਾ ਕੀਨ ਬਿਲੰਦ
ਉਹਨਾਂ ਨੇ ਬਹੁਤ ਭਾਰੀ ਅਨੁਕੰਪਾ ਕੀਤੀ ਹੈ ਉਹਨਾਂ ਨੇ ਬੜੀ ਭਾਰੀ ਦਇਆ ਕੀਤੀ ਹੈ
ਮੇਰੇ ਚੰਦ ਅਬ ਸੋ ਅਬ ਤਾਂ
ਉਹਨਾਂ ਦਾ ਇਸ ਵੇਲੇ ਉਹਨਾਂ ਦੀ ਅੰਸ਼ ਵੰਸ਼ ਵਿੱਚੋਂ ਬਾਬਾ ਮੇਰ ਚੰਦ ਜੀ ਹਨ ਇਹ ਧਰਮ ਚੰਦ ਦੇ ਪੁੱਤਰ ਸੀ ਯਾਨੀ ਕਿ ਗੁਰੂ ਨਾਨਕ ਸਾਹਿਬ ਦੇ ਪੋਤਰੇ ਸੀ ਬਾਬਾ ਮੇਰ ਚੰਦ ਜੀ ਕਹਿਣ ਲੱਗੇ ਇਸ ਵਕਤ ਉਹਨਾਂ ਦੀ ਅੰਸ਼ ਵੰਸ਼ ਵਿੱਚੋਂ ਬਾਬਾ ਮੇਰ ਚੰਦ ਜੀ ਹਨ
ਬੇਦੀ ਵੰਸ਼ ਵਿਖੇ ਜਸਮਾ
ਬੇਦੀਆਂ ਦੀ ਵੰਸ਼ ਵਿੱਚ ਨੇ ਔਰ ਉਹਨਾਂ ਦਾ ਬੜਾ ਭਾਰੀ ਸੁਜਸ ਹੈ ਬੜੀ ਵੱਡੀ ਵਡਿਆਈ ਹੈ
ਤੈ ਕੋ ਮਿਲੋ ਸੋ ਪੂਰੇ ਆਸਾ
ਉੱਥੇ ਜਾ ਕੇ ਉਹਨਾਂ ਨੂੰ ਮਿਲੋ ਜੇ ਤੁਸੀਂ ਭੇਖ ਧਾਰਨ ਕਰਨਾ ਚਾਹੁੰਦੇ ਹੋ ਨਾ ਸੰਨਿਆਸੀਆਂ ਵਾਲਾ ਉਦਾਸੀਆਂ ਵਾਲਾ ਤੇ ਉਹਨਾਂ ਕੋਲ ਜਾਓ ਉੱਥੇ ਬਾਬੇ ਕਿਆਂ ਕੋਲ, ਬਾਬੇ ਸ੍ਰੀ ਚੰਦ ਦੀ ਅੰਸ ਬੰਸ ਕੋਲ, ਉਹਨਾਂ ਦੇ ਕੋਲ ਜਾਓ, ਉਹਨਾਂ ਦੇ ਕੋਲ ਜਾ ਕੇ ਤੁਹਾਡੇ ਮਨ ਦੀ ਆਸਾ ਪੂਰੀ ਹੋਵੇਗੀ।
ਦਰਸੋ ਜਾਏ ਤਰੋ ਵਿਸਵਾਸਾ,
ਆਪਣੇ ਮਨ ਚ ਵਿਸ਼ਵਾਸ ਧਾਰ ਕੇ ਬਾਬਾ ਮੇਹਰ ਚੰਦ ਜੀ ਦੇ ਕੋਲ ਜਾਓ।
ਏਠਾ ਓਠਾ ਭੇਦ ਨ ਕੋ,
ਇਸ ਜਗ੍ਹਾ ਵਿਚ ਤੇ ਉਹਨਾਂ ਦੇ ਘਰ ਵਿਚ ਕੋਈ ਭੇਦ ਨੀ, ਉਹ ਵੀ ਘਰ ਗੁਰੂ ਨਾਨਕ ਦਾ ਤੇ ਇਹ ਵੀ ਘਰ ਗੁਰੂ ਨਾਨਕ ਦਾ, ਯਾਨੀ ਕਿ ਉਦਾਸੀ ਤੇ ਸਿੱਖ ਧਰਮ ਦੋਵੇਂ ਵੱਖੋ ਵੱਖਰੇ ਨਹੀਂ ਹਨ, ਦੋਵੇਂ ਇੱਕ ਵਿਖ ਨੇ। ਉਦਾਸੀ ਵੀ ਗੁਰੂ ਨਾਨਕ ਦਾ ਹੀ ਅੰਗ ਨੇ ਤੇ ਆ ਸਿੱਖ ਧਰਮ ਤਾਂ ਹੈ ਹੀ ਗੁਰੂ ਨਾਨਕ ਸਾਹਿਬ ਦਾ। ਕਹਿੰਦੇ ਉਸ ਘਰ ਵਿਚ ਤੇ ਇਸ ਘਰ ਦੇ ਵਿਚ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ।
ਏਕੈ ਰੂਪ ਜਾਣੀਐ ਦੋ,
ਦੋਵਿਆਂ ਨੂੰ ਇੱਕ ਰੂਪ ਕਰਕੇ ਹੀ ਜਾਣੋ।
ਤਬ ਭਗਵਾਨ ਦੇ ਹੋਰੇ ਗਇਓ,
ਸਤਿਗੁਰਾਂ ਦਾ ਬਚਨ ਮੰਨ ਕੇ ਭਗਤ ਭਗਵਾਨ ਜੀ ਉਸ ਵੇਲੇ ਡੇਰਾ ਸਾਹਿਬ ਜਿੱਥੇ ਗੁਰੂ ਸਾਹਿਬ ਜੀ ਦਾ ਪਰਿਵਾਰ ਰਹਿੰਦਾ ਸੀ, ਅੱਜ ਕੱਲ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਮਹਾਰਾਜ ਜੀ ਦਾ ਸਥਾਨ ਸੁਭਾਏ ਮਾਨ ਹੈ ਦਿਓਰਾ ਸਾਹਿਬ। ਕਹਿੰਦੇ ਦਿਓਰਾ ਸਾਹਿਬ ਉਸ ਵੇਲੇ ਭਗਤ ਭਗਵਾਨ ਜੀ ਚੱਲ ਕੇ ਗਏ,
ਮੇਹਰ ਚੰਦ ਪਗ ਪਰਸਤ ਪਇਓ,
ਉੱਥੇ ਜਾ ਕੇ ਬਾਬਾ ਮੇਹਰ ਚੰਦ ਜੀ ਨੂੰ ਮਿਲੇ, ਉਹਨਾਂ ਦੇ ਜਾ ਕੇ ਚਰਨ ਪਰਸੇ,
ਮਿਲ ਕਰ ਭੇਸੀ ਉਦਾਸੀ ਲੀਨ,
ਉੱਥੇ ਜਾ ਕੇ ਬਾਬਾ ਮੇਹਰ ਚੰਦ ਜੀ ਨਾਲ ਮੇਲ ਕਰਕੇ ਭਗਤ ਭਗਵਾਨ ਨੇ ਉਦਾਸੀ ਭੇਖ ਧਾਰਨ ਕੀਤਾ। ਜਿਹੜੇ ਭਗਵੇਂ ਰੰਗ ਦੇ ਕੱਪੜੇ ਹੁੰਦੇ ਨੇ ਉਦਾਸੀਆਂ ਦੇ, ਉਹ ਭਗਵੇਂ ਰੰਗ ਦੇ ਕੱਪੜੇ ਉਦਾਸੀ ਭੇਖ ਦੇ ਉਹ ਬਾਬਾ ਮੇਹਰ ਚੰਦ ਜੀ ਕੋਲ ਜਾ ਕੇ ਭਗਤ ਭਗਵਾਨ ਨੇ ਧਾਰਨ ਕੀਤੇ।
ਸਤੇ ਨਾਮ ਕੋ ਮੰਤਰ ਸੋਦੀਨ,
ਔਰ ਉਹਨਾਂ ਨੇ ਵੀ ਨਾਮ ਦਾ ਹੀ ਮੰਤਰ ਦਿੱਤਾ, ਗੁਰਮੰਤਰ ਦੀ ਦਾਤ ਦਿੱਤੀ।
ਭਗਤ ਭਗਵਾਨ ਨਾਮ ਤਬ ਧਰਿਓ,
ਇਹਨਾਂ ਦਾ ਪਹਿਲਾ ਨਾਂ ਸੀ ਭਗਵਾਨ ਗਿਰ, ਭਗਵਾਨ ਗਿਰੀ। ਤੇ ਜਦੋਂ ਬਾਬੇ ਮੇਹਰ ਚੰਦ ਕੋਲ ਇਹਨਾਂ ਨੇ ਉਦਾਸੀ ਮਤ ਧਾਰਨ ਕੀਤਾ, ਉਦਾਸੀ ਭੇਖ, ਉਦਾਸੀਆਂ ਦੀ ਰੀਤ ਧਾਰਨ ਕੀਤੀ, ਤੇ ਫਿਰ ਇਹਨਾਂ ਦਾ ਨਾਂ ਬਦਲ ਕੇ ਰੱਖਿਆ ਗਿਆ ਭਗਤ ਭਗਵਾਨ। ਪਹਿਲਾਂ ਨਾਂ ਭਗਵਾਨ ਗਿਰੀ ਸੀ, ਬਾਅਦ ਵਿਚ ਨਾਂ ਬਦਲ ਕੇ ਬਾਬਾ ਮੇਹਰ ਚੰਦ ਜੀ ਨੇ ਇਹਨਾਂ ਦਾ ਨਾਂ, ਬਾਬਾ ਮੇਹਰ ਚੰਦ ਜੀ ਧਰਮ ਚੰਦ ਦੇ ਪੁੱਤਰ ਸੀ, ਧਰਮ ਚੰਦ ਜੀ ਬਾਬੇ ਲਖਮੀ ਚੰਦ ਦੇ ਪੁੱਤਰ ਸੀ, ਤੇ ਬਾਬਾ ਲਖਮੀ ਚੰਦ ਜੀ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਸੀ, ਬਾਬਾ ਲਖਮੀ ਦਾਸ ਜੀ, ਇਸ ਕਰਕੇ ਉਹਨਾਂ ਦੇ ਪੋਤਰੇ ਸਨ। ਉਸ ਵਕਤ ਬਾਬਾ ਮੇਹਰ ਚੰਦ ਜੀ ਨੇ ਇਹਨਾਂ ਦਾ ਨਾਮ ਬਦਲ ਕੇ ਭਗਤ ਭਗਵਾਨ
ਰੱਖਿਆ। ਪੁੰਨ ਜਗ ਮੈਂ ਫੇਰੇ,
ਉਹ ਆਗਿਆ ਲੈ ਕੇ ਫੇਰੇ ਜਗਤ ਵਿਚ ਫੇਰੇ ਉਦਾਸੀ ਭੇਖ ਧਾਰਨ ਕਰਕੇ ਭਗਤ ਭਗਵਾਨ ਨੇ ਫਿਰ ਉਦਾਸੀਆਂ ਦਾ ਪ੍ਰਚਾਰ ਕੀਤਾ, ਯਾਨੀ ਕਿ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕੀਤਾ।
ਵਿਚਰਤ ਜਿਸੀ ਦੇਸ਼ ਕੋ ਜਾਏ,
ਜਿਹੜੇ ਵੀ ਦੇਸ਼ ਵਿਚ ਵਿਚਰ ਕੇ ਜਾਂਦਾ ਹੈ,
ਗੁਰ ਮਾਰਗ ਉਪਦੇਸ਼ ਦ੍ਰਿੜਾਏ,
ਭਗਤ ਭਗਵਾਨ ਨੇ ਉਦਾਸੀ ਭੇਖ ਧਾਰ ਲਿਆ, ਇਹਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਗੁਰੂ ਘਰ ਦਾ। ਜਿਸ ਵੀ ਦੇਸ਼ ਵਿਚ ਜਾਂਦਾ ਗੁਰੂ ਘਰ ਦੀ ਗੱਲ ਸੁਣਾਉਂਦਾ, ਗੁਰੂ ਘਰ ਦਾ ਉਪਦੇਸ਼ ਦ੍ਰਿੜ ਕਰਾਉਂਦਾ ਹੈ।
ਰੁਚ ਕਰ ਲੋਕ ਮਿਲੇ ਤਿਸ ਨਾਈ,
ਪਰ ਜਿਹੜੇ ਲੋਕ ਸੀ ਉਹ ਇਹਨੂੰ ਪਿਆਰ ਨਾਲ ਨਹੀਂ ਸੀ ਮਿਲਦੇ ਭਗਤ ਭਗਵਾਨ। ਇਹ ਲੋਕਾਂ ਨੂੰ ਉਪਦੇਸ਼ ਨਾ ਦਿੰਦਾ ਗੁਰੂ ਘਰ ਦਾ, ਗੁਰੂ ਘਰ ਦਾ ਭਗਤੀ ਮਾਰਗ ਦ੍ਰਿੜ ਕਰਾਉਂਦਾ, ਪਰ ਜਿਹੜੇ ਲੋਕ ਸਨ ਉਹ ਇਹਦੇ ਨਾਲ ਪਿਆਰ ਨਹੀਂ ਸਨ ਕਰਦੇ, ਉਹ ਲੋਕ ਇਹਦੇ ਨਾਲ ਪਿਆਰ ਨਾਲ ਇਹਦਾ ਉਪਦੇਸ਼ ਨਹੀਂ ਸਨ ਸੁਣਦੇ।
ਦੇਖਤ ਅਚਰਜਵੈ ਮਨ ਮਾਈ,
ਇਹ ਬੜਾ ਹੈਰਾਨ ਹੁੰਦਾ ਸੀ ਕਿ ਮੈਂ ਇਹਨਾਂ ਨੂੰ ਗੁਰੂ ਘਰ ਦੇ, ਗੁਰੂ ਨਾਨਕ ਦੇ ਘਰ ਨਾਲ ਜੋੜਦਾ, ਪਰ ਇਹ ਲੋਕ ਪਤਾ ਨੀ ਕਿਹੋ ਜਿਹੇ ਨੇ, ਮੇਰਾ ਸਤਿਕਾਰ ਹੀ ਨਹੀਂ ਕਰਦੇ, ਇਹ ਮੇਰੇ ਨਾਲ ਪ੍ਰੇਮ ਹੀ ਨਹੀਂ ਕਰਦੇ, ਮੈਂ ਇਹਨਾਂ ਨੂੰ ਕਥਾ ਸੁਣਾਉਣਾ, ਗੁਰੂ ਘਰ ਦੀ ਮਹਿਮਾ ਸੁਣਾਉਣਾ, ਇਹ ਸੁਣ ਕੇ ਚਲੇ ਜਾਂਦੇ ਨੇ, ਮੁੜ ਕੇ ਆ ਕੇ ਮਿਲਦੇ ਤੱਕ ਵੀ ਨਹੀਂ। ਏਦਾਂ ਇਹ ਸੁਣ ਕੇ ਭਗਤ ਭਗਵਾਨ ਬੜਾ ਹੈਰਾਨ ਹੋਇਆ, ਵੇਖ ਕੇ ਬੜਾ ਹੈਰਾਨ ਹੋਇਆ।
ਬਹੁਤ ਸਥਾਨ ਫਿਰਿਓ ਅਕੁਲਾਇਓ,
ਇੱਕ ਥਾਂ ਤੇ ਨਹੀਂ, ਪੰਜਾਬ ਦੀਆਂ ਬਹੁਤ ਥਾਵਾਂ ਤੇ ਫਿਰਿਆ, ਬੜੀਆਂ ਥਾਵਾਂ ਤੇ ਫਿਰ ਫਿਰ ਕੇ ਇਹਨੇ ਗੁਰੂ ਘਰ ਦਾ ਪ੍ਰਚਾਰ ਕੀਤਾ, ਪਰ ਵਿਆਕੁਲ ਹੋ ਗਿਆ, ਲੋਕ ਇਹਦੇ ਨਾਲ ਸਤਿਕਾਰ ਹੀ ਨਹੀਂ ਸਨ ਕਰਦੇ ਇਹਦਾ, ਨਾ ਹੀ ਲੋਕ ਇਹਨੂੰ ਮਿਲਦੇ ਗਿਲਦੇ ਸਨ।
ਬਾਬੇ ਮੇਰ ਚੰਦ ਟਿਕ ਆਇਓ,
ਆਖਰਕਾਰ ਇਹ ਹਾਰ ਕੇ ਨਾ, ਜਦੋਂ ਲੋਕਾਂ ਕੋਲ ਸਤਿਕਾਰ ਨਹੀਂ ਮਿਲਿਆ, ਇਹਨੂੰ ਪਿਆਰ ਨਹੀਂ ਮਿਲਿਆ, ਤੇ ਇਹ ਮੁੜ ਕੇ ਫੇਰ ਬਾਬਾ ਮੇਹਰ ਚੰਦ ਕੋਲ ਆ ਗਿਆ ਦਿਓਰਾ ਸਾਹਿਬ। ਡੇਰਾ ਬਾਬਾ ਨਾਨਕ ਜਿਹਨੂੰ ਆਪਾਂ ਕਹਿੰਦੇ ਉੱਥੇ ਫੇਰ ਆ ਗਿਆ ਵਾਪਸ ਬਾਬੇ ਮੇਹਰ ਚੰਦ ਕੋਲ ਆਇਆ
ਜਗਤ ਬਿਰਤਾਂਤ ਸੁਣਾਵਨ ਕੀਨਾ
ਆ ਕੇ ਸਾਰੇ ਜਗਤ ਦਾ ਬਿਰਤਾਂਤ ਸੁਣਾਇਆ ਆਖਿਆ ਬਾਬਾ ਜੀ ਪਤਾ ਨੀ ਲੋਕਾਂ ਨੂੰ ਕਿਸ ਤਰ੍ਹਾਂ ਦੀ ਬਿਰਤੀ ਹੈ ਲੋਕਾਂ ਦੀ ਵੀ ਮੈਂ ਉਹਨਾਂ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਦਾ ਉਹ ਸੁਣ ਕੇ ਚਲੇ ਜਾਂਦੇ ਨੇ ਮੈਨੂੰ ਕੋਈ ਮਿਲਦਾ ਗਿਲਦਾ ਨੀ ਨਾ ਕੋਈ ਮੈਨੂੰ ਪ੍ਰੇਮ ਕਰਦਾ ਇਥੋਂ ਤੱਕ ਵੀ ਮੈਨੂੰ ਤਾਂ ਪ੍ਰਸ਼ਾਦਾ ਤੱਕ ਵੀ ਨੀ ਪੁੱਛਦਾ ਕੋਈ ਵੀ ਰੋਟੀ ਖਾ ਲੋ ਪ੍ਰਸ਼ਾਦਾ ਛਕ ਲੋ ਇਹੋ ਜੀ ਮੇਰੀ ਹਾਲਤ ਹੈ ਮੈਂ ਤਾਂ ਪ੍ਰਚਾਰਕ ਬਣਿਆ ਉਦਾਸੀ ਮਤ ਦਾ ਭੇਖ ਜਿਹੜਾ ਮੈਂ ਉਹ ਧਾਰਨ ਕੀਤਾ ਪਰ ਫਿਰ ਵੀ ਜਿਹੜੇ ਲੋਕ ਨੇ ਉਹ ਮੈਨੂੰ ਮੂੰਹ ਨੀ ਲਾਉਂਦੇ
ਮੈਂ ਉਪਦੇਸ਼ ਮੋਏ ਕਿਸ ਲੀਨਾ
ਮੇਰੇ ਕੋਲੋਂ ਕੋਈ ਉਪਦੇਸ਼ ਸੁਣ ਕੇ ਰਾਜੀ ਨਹੀਂ ਹੈ
ਸਤਿਗੁਰ ਕੀ ਮੈਂ ਮਾਂ ਕੋ ਜਾਣੈ
ਮਹਾਰਾਜ ਜੀ ਹਾਲਾਂਕਿ ਲੋਕ ਗੁਰਬਾਣੀ ਨੂੰ ਤੇ ਗੁਰੂ ਦੀ ਮਹਿਮਾ ਨੂੰ ਜਾਣਦੇ ਵੀ ਨੇ ਜਿਨ੍ਹਾਂ ਲੋਕਾਂ ਕੋਲ ਮੈਂ ਜਾਣਾ ਉਹ ਸਤਿਗੁਰਾਂ ਦੀ ਮਹਿਮਾ ਨੂੰ ਜਾਣਦੇ ਵੀ ਹਨ
ਗੁਰਬਾਣੀ ਪਰ ਨਿਸ਼ਚਾ ਠਾਣੈ
ਉਹ ਗੁਰਬਾਣੀ ਦੇ ਉੱਤੇ ਨਿਸ਼ਚਾ ਵੀ ਕਰਦੇ ਨੇ ਗੁਰਬਾਣੀ ਤੇ ਭਰੋਸਾ ਕਰਦੇ ਨੇ
ਮੇਰੇ ਚੰਦ ਤਬ ਕਹਿਓ ਸੁਣਾਏ
ਪਰ ਉਹ ਮੇਰੇ ਨਾਲ ਪਿਆਰ ਨਹੀਂ ਕਰਦੇ ਨਾ ਹੀ ਮੇਰੇ ਕੋਲ ਉਪਦੇਸ਼ ਸੁਣਦੇ ਨੇ ਪਤਾ ਨੀ ਕੀ ਗੱਲ ਹੈ ਮੇਰੇ ਚ ਉਹਨਾਂ ਨੂੰ ਪਤਾ ਨੀ ਕਿਹੜੀ ਖਾਮੀ ਤੇ ਕਮੀ ਨਜ਼ਰ ਆਉਂਦੀ ਹੈ ਮੈਂ ਤਾਂ ਉਦਾਸੀ ਭੇਖ ਧਾਰਨ ਕੀਤਾ ਨਾ ਉਦਾਸੀਆਂ ਵਾਲਾ ਭੇਖ ਬਣਾਇਆ ਪੇੜ ਲੰਗੋਟਾ ਹੈ ਸਰੀਰ ਦੇ ਉੱਤੇ ਭਗਵੇਂ ਰੰਗ ਦੇ ਕੱਪੜੇ ਨੇ ਸਿਰ ਤੇ ਚਖੂਟਾ ਵੱਧਾ ਹੋਇਆ ਇਹ ਉਦਾਸੀਆਂ ਵਾਲਾ ਭੇਖ ਮੈਂ ਧਾਰ ਕੇ ਗਿਆ ਵੀ ਤਾਂ ਗੁਰੂ ਨਾਨਕ ਦੇ ਘਰ ਦਾ ਹੀ ਭੇਖ ਹੈ ਪਰ ਲੋਕ ਮੇਰੇ ਕੋਲੋਂ ਉਪਦੇਸ਼ ਕਿਉਂ ਨਹੀਂ ਸੁਣਦੇ ਤੋ ਜਦੋਂ ਇਸ ਤਰ੍ਹਾਂ ਇਹਨਾਂ ਨੇ ਬੇਨਤੀ ਕੀਤੀ ਤੇ ਸੁਣ ਕੇ ਬਾਬਾ ਮੇਹਰ ਚੰਦ ਜੀ ਬੋਲੇ
ਭਗਤ ਭਗਵਾਨ ਗਮੋ ਇਸ ਥਾਂ
ਕਹਿਣ ਲੱਗੇ ਭਗਤ ਭਗਵਾਨ ਜੀ ਏਦਾਂ ਕਰੋ ਕਿ ਤੁਸੀਂ ਹੁਣ ਉੱਥੇ ਚਲੇ ਜਾਓ ਜਿੱਥੋਂ ਸਾਰੀਆਂ ਸ਼ਕਤੀਆਂ ਪ੍ਰਗਟ ਹੋ ਰਹੀਆਂ ਉਸ ਜਗ੍ਹਾ ਤੇ ਚਲੇ ਜਾਓ
ਜਿਨ ਟਿਗ ਗੁਰਤਾ ਰਹੇ ਪ੍ਰਕਾਸ਼ ਸੋ ਪੂਰੇਂਗੇ ਤੁਮਰੀ ਆਸ
ਜਿਨ੍ਹਾਂ ਦੇ ਕੋਲ ਇਸ ਵੇਲੇ ਗੁਰਤਾ ਗੱਦੀ ਹੈ ਜਿਹੜੇ ਇਸ ਵੇਲੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ ਉਹੀ ਹੁਣ ਤੁਹਾਡੇ ਮਨ ਦੀ ਆਸ ਪੂਰੀ ਕਰਨਗੇ ਉਹਨਾਂ ਦੇ ਕੋਲ ਚਲੇ ਜਾਓ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਕੋਲ
ਤਖਤ ਹੁਕਮ ਲੈ ਕਾਰਜ ਕੀ ਜੈ
ਮੇਰੇ ਕੋਲ ਆ ਕੇ ਉਦਾਸੀ ਭੇਖ ਤਾਂ ਧਾਰ ਲਿਆ ਪਰ ਇਸ ਭੇਖ ਦੇ ਉੱਤੇ ਜਿਹੜੀ ਮੋਹਰ ਹੈ ਪ੍ਰਵਾਨਤਾ ਦੀ ਉਹ ਗੁਰੂ ਹਰ ਰਾਏ ਸਾਹਿਬ ਦੀ ਲੱਗਣੀ ਉਹ ਤਾਂ ਤੂੰ ਲਵਾਈ ਨੀ ਤੂੰ ਬਿਨਾਂ ਮੋਹਰ ਲਵਾਇਆ ਹੀ ਦੌੜਿਆ ਫਿਰਿਆ ਪ੍ਰਚਾਰ ਕਰਨ ਵਾਸਤੇ ਤਾਂ ਲੋਕ ਤੈਨੂੰ ਸੁਣਦੇ ਨੇ ਨਾ ਉਹ ਤੇਰੇ ਨਾਲ ਪ੍ਰੇਮ ਕਰਦੇ ਨੇ ਹੁਣ ਜਦੋਂ ਤੂੰ ਤਖ਼ਤ ਦੇ ਕੋਲ ਜਾਏਗਾ ਜਿਹੜੇ ਤਖ਼ਤ ਦੇ ਉੱਤੇ ਗੁਰੂ ਹਰ ਰਾਏ ਸਾਹਿਬ ਬਿਰਾਜਮਾਨ ਨੇ ਉਦਾਸੀ ਪੰਥ ਜਿਹੜਾ ਇਹ ਗੁਰੂ ਨਾਨਕ ਦੀ ਗੱਦੀ ਦੇ ਅਧੀਨ ਹੈ ਨਾ ਕਿ ਗੁਰੂ ਨਾਨਕ ਦੀ ਗੱਦੀ ਇਹਦੇ ਅਧੀਨ ਹੈ ਤੂੰ ਉਹਨਾਂ ਦੇ ਕੋਲ ਚਲਾ ਜਾ ਉਹ ਤਖ਼ਤ ਦੇ ਉੱਤੇ ਮਾਲਕ ਨੇ ਔਰ ਉਹਨਾਂ ਦੀ ਸ਼ਰਨ ਵਿਚ ਜਾ ਕੇ ਉਹਨਾਂ ਦੇ ਉੱਤੇ ਉਹਨਾਂ ਕੋਲੋਂ ਆਪਣੀ ਉਦਾਸੀ ਭੇਖ ਦੇ ਉੱਤੇ ਮੋਹਰ ਲਵਾਣਾ ਕਰ
ਤਬ ਉਪਦੇਸ਼ ਜਗਤ ਕੋ ਦੀਜੈ
ਫਿਰ ਤੂੰ ਪ੍ਰਚਾਰਕ ਬਣੇਗਾ ਫਿਰ ਤੂੰ ਜਗਤ ਦੇ ਲੋਕਾਂ ਨੂੰ ਉਪਦੇਸ਼ ਦੇਵੀ
ਬਹੁਰੋ ਕਰੇ ਪ੍ਰਤੀਤ ਤੁਮਾਰੀ
ਫਿਰ ਦੁਨੀਆਂ ਦੇ ਲੋਕ ਤੇਰੀ ਕਈ ਗੱਲ ਤੇ ਭਰੋਸਾ ਕਰਨਗੇ
ਨਰ ਮਾਨੈ ਜਿਮ ਕਰੋ ਉਚਾਰੀ
ਉਹਨਾਂ ਕੋਲ ਜਾ ਉਹ ਬੜੀ ਵੱਡੀ ਬਰਕਤ ਦੇ ਮਾਲਕ ਨੇ ਉਹਨਾਂ ਨੇ ਤੈਨੂੰ ਮੇਰੇ ਕੋਲ ਭੇਜ ਦਿੱਤਾ ਆਪਣਾ ਆਪ ਛੁਪਾਉਣ ਵਾਸਤੇ ਵੀ ਤੂੰ ਉਹਨਾਂ ਨੂੰ ਪਛਾਣ ਨਾ ਸਕੇ ਨਹੀਂ ਤਾਂ ਉਹ ਵੀ ਤੇਰੇ ਤੇ ਕਿਰਪਾ ਉੱਥੇ ਹੀ ਕਰ ਸਕਦੇ ਸੀ ਪਰ ਉਹਨਾਂ ਨੇ ਮੇਰੇ ਕੋਲ ਭੇਜਿਆ ਆਪਣਾ ਆਪ ਛੁਪਾਉਣ ਲਈ ਹਾਲਾਂਕਿ ਤੂੰ ਉਹਨਾਂ ਦੇ ਦਰਸ਼ਨ ਵੀ ਕਰ ਲਏ ਭਗਵਾਨ ਰੂਪ ਵਿਚ ਪਰ ਫਿਰ ਵੀ ਤੇਰੇ ਮਨ ਚ ਪੂਰਾ ਨਿਸ਼ਚਾ ਉਹਨਾਂ ਤੇ ਨਹੀਂ ਬਣਿਆ ਜੇ ਤੂੰ ਕਹਿੰਦੇ ਸੀ ਵੀ ਜਾ ਬਾਬੇ ਮੇਹਰ ਚੰਦ ਕੋਲ ਤੇ ਤੁਸੀਂ ਕਹਿ ਹੀ ਸਕਦੇ ਸੀ ਨਾ ਮਹਾਰਾਜ ਉੱਥੇ ਕਾਹਨੂੰ ਭੇਜ ਦਿਓ ਤੁਸੀਂ ਤਰਸ ਕਰ ਦਿਓ ਮੇਰੇ ਤੂੰ ਉਹਨਾਂ ਦਾ ਦਰ ਛੱਡ ਕੇ ਫਿਰ ਇੱਥੇ ਆਇਆ ਇਹ ਤੈਨੂੰ ਵਿਖਾਣਾ ਸੀ ਅਸੀਂ ਕਿ ਜੋ ਕੁਝ ਵੀ ਹੈ ਉਹ ਉਹਨਾਂ ਦੇ ਘਰ ਦੇ ਵਿਚ ਹੀ ਹੈ ਉਹਨਾਂ ਦੀ ਸ਼ਰਨ ਵਿਚ ਹੀ ਹੈ ਉਥੋਂ ਹੀ ਮਿਲਣਾ ਸਾਰਾ ਕੁਝ ਇਸ ਕਰਕੇ ਭਗਤ ਭਗਵਾਨ ਜੇ ਜਾਓ ਹੁਣ ਉਹਨਾਂ ਦੇ ਕੋਲ ਉਹਨਾਂ ਦੀ ਸ਼ਰਨ ਵਿਚ ਜਾਓ
ਪ੍ਰਥਮ ਪਿੱਕੀ ਤੇ ਮਹਿਮਾ ਭਾਰੀ
ਉਹਨਾਂ ਦੀ ਭਾਰੀ ਮਹਿਮਾ ਆਪਣੇ ਮਨ ਚ ਪਹਿਲਾਂ ਵੇਖ ਵੀ ਲਈ ਆ ਉੱਥੇ ਚੰਗੀ ਤਰ੍ਹਾਂ
ਕਿਉਂ ਨੈ ਸ਼ਰਧਾ ਉਰ ਮੈਂ ਤਾਰੀ
ਉਹਨਾਂ ਦੀ ਸ਼ਰਧਾ ਕਿਉਂ ਨੀ ਰੱਖੀ ਉੱਥੇ ਤੂੰ ਉਹ ਜਗ੍ਹਾ ਛੱਡ ਕੇ ਇੱਥੇ ਕਿਉਂ ਆਇਆ ਜੇ ਤੂੰ ਉਹਨਾਂ ਦੀ ਭਾਵਨਾ ਉਹਨਾਂ ਦੀ ਮਹਿਮਾ ਵੇਖ ਵੀ ਲਈ ਸੀ ਤੇ ਤੂੰ ਉਹਨਾਂ ਤੇ ਉੱਥੇ ਸ਼ਰਧਾ ਕਿਉਂ ਨੀ ਧਾਰਨ ਕੀਤੀ?
ਸੁਣ ਪੁਨ ਗਮਨੇ ਉਤੇ ਭਗਵਾਨ,
ਇਹ ਸੁਣ ਕੇ ਭਗਤ ਭਗਵਾਨ ਦਾ ਮੱਥਾ ਠਣਕਿਆ। ਓਹੋ, ਮੈਂ ਤਾਂ ਕੀ ਸੋਚ ਰਿਹਾ ਸੀ, ਮੈਂ ਤਾਂ ਕੱਲਾ ਭੇਖ ਪਿੱਛੇ ਹੀ ਪੈ ਗਿਆ। ਪਰ ਭੇਖ ਦੇ ਨਾਲ ਨਾਲ ਅੰਦਰ ਵੀ ਉਹ ਕਲਾ ਚਾਹੀਦੀ ਹੈ। ਅੰਦਰ ਕਲਾ ਤਾਂ ਗੁਰੂ ਨੇ ਵਰਤਾਣੀ ਹੈ, ਭੇਖ ਤਾਂ ਜਿਹੜਾ ਮਰਜ਼ੀ ਧਾਰਨ ਕਰ ਲਵੇ ਬਾਹਰੋਂ, ਪਰ ਅੰਦਰ ਦੀ ਕਲਾ ਤਾਂ ਵਰਤਦੀ ਹੈ ਜੇ ਗੁਰੂ ਵਰਤਾਵੇ, ਗੁਰੂ ਕਲਾ ਵਰਤਾਵੇ। ਇਸ ਕਰਕੇ ਭਗਤ ਭਗਵਾਨ ਜੀ ਨੇ ਉਸ ਵੇਲੇ ਸੋਚਿਆ,
ਜਾਇਓ ਸਤਗੁਰ ਦਰਸ ਮਾਨ,
ਹੁਣ ਮੈਂ ਸਤਗੁਰਾਂ ਦੇ ਜਾ ਕੇ ਦਰਸ਼ਨ ਕਰਾਂ।
ਬਹੁਤ ਬਿਸੂਰਤ ਮੈਂ ਬੜ ਭੂਲਾ,
ਬੜਾ ਝੂਰਦਾ ਭਗਤ ਭਗਵਾਨ ਮਨ ਦੇ ਵਿਚ ਕਿ ਮੈਂ ਭੁੱਲ ਗਿਆ, ਮੈਂ ਭਰਮ ਚ ਪੈ ਗਿਆ।
ਨਹੀਂ ਰਿਹਾ ਗੁਰ ਕੇ ਅਨੁਕੂਲਾ,
ਮੈਂ ਸਤਿਗੁਰਾਂ ਦੇ ਅਨੁਕੂਲ ਨਹੀਂ ਰਿਹਾ। ਭੇਖ ਧਾਰ ਕੇ ਮੈਨੂੰ ਚਾਹੀਦਾ ਸੀ ਉਹਨਾਂ ਕੋਲ ਜਾਣਾ, ਗੁਰੂ ਹਰਿਰਾਜ ਸਾਹਿਬ ਨੇ ਉਹਨਾਂ ਨੇ ਮੈਨੂੰ ਇੱਥੇ ਭੇਜਿਆ ਕਿ ਜਾ ਕੇ ਉੱਥੇ ਉਦਾਸੀ ਭੇਖ ਧਾਰ ਲੈ, ਤੇ ਇੱਥੋਂ ਭੇਖ ਧਾਰ ਕੇ ਮੈਨੂੰ ਉਹਨਾਂ ਕੋਲ ਜਾਣਾ ਚਾਹੀਦਾ ਸੀ, ਤੇ ਮੈਂ ਪ੍ਰਚਾਰਕ ਬਣ ਕੇ ਟੁਰ ਪਿਆ ਉਹਨਾਂ ਕੋਲ, ਗਿਆ ਹੀ ਨਹੀਂ। ਗਲਤੀ ਸੀ ਨਾ, ਬੜੀ ਵੱਡੀ ਗਲਤੀ ਸੀ ਕਿ ਜਿਨ੍ਹਾਂ ਨੇ ਮੈਨੂੰ ਭੇਜਿਆ ਮੁੜ ਕੇ ਉਹਨਾਂ ਕੋਲ ਮੈਨੂੰ ਜਾਣਾ ਚਾਹੀਦਾ ਸੀ ਕਿ ਮਹਾਰਾਜ ਤੁਹਾਡੀ ਆਗਿਆ ਮੰਨ ਕੇ ਮੈਂ ਗਿਆ ਸਾਂ, ਹੁਣ ਆ ਗਿਆ ਆਪ ਜੀ ਦੀ ਸ਼ਰਨ ਵਿਚ, ਉਹਨਾਂ ਕੋਲ ਹਾਜ਼ਰੀ ਲਵਾਣੀ ਚਾਹੀਦੀ ਸੀ। ਤੇ ਹੁਣ ਸੋਚਦੇ ਨੇ ਕਿ ਮੈਂ ਬੜੀ ਵੱਡੀ ਭੁੱਲ ਕੀਤੀ, ਮੈਂ ਬੜਾ ਵੱਡਾ ਅਪਰਾਧ ਕੀਤਾ ਹੈ।
ਗੁਰ ਕੇ ਬਚਨ ਭੇਖ ਮੈਂ ਪਾਇਓ,
ਗੁਰੂ ਦੇ ਬਚਨਾਂ ਨਾਲ ਮੈਂ ਇਹ ਉਦਾਸੀ ਭੇਖ ਧਾਰਨ ਕੀਤਾ ਹੈ।
ਹੁਣ ਦਰਸ਼ਨ ਕੋ ਨਹੀਂ ਸਿਧਾਇਓ,
ਪਰ ਮੈਂ ਮੁੜ ਕੇ ਉਹਨਾਂ ਦੇ ਦਰਸ਼ਨ ਕਰਨ ਨਹੀਂ ਗਿਆ, ਉਦਾਸੀ ਭੇਖ ਧਾਰ ਕੇ ਪ੍ਰਚਾਰਕ ਬਣ ਕੇ ਤੁਰ ਪਿਆ ਲੋਕਾਂ ਨੂੰ ਪ੍ਰਚਾਰ ਕਰਕੇ ਸੁਣਾਉਣ ਲਈ, ਪਰ ਮੈਂ ਗੁਰੂ ਹਰਿਰਾਏ ਸਾਹਿਬ ਦੇ ਕੋਲ ਵਾਪਸ ਨਹੀਂ ਗਿਆ।
ਸਕਲ ਘਟਨ ਕੇ ਅੰਤਰ ਜਾਮੀ,
ਪਰ ਮੇਰੇ ਸਤਿਗੁਰੂ ਜੀ ਸਾਰੇ ਘਟਾਂ ਦੇ ਅੰਤਰ ਜਾਮੀ ਹਨ।
ਮੋਹੇ ਪਤਤ ਕੋ ਜਾਨਸ ਖਾਮੀ,
ਉਹ ਮੇਰੇ ਪਤਤ ਦੀ ਖਾਮੀ ਜਾਣਦੇ ਨੇ, ਮੇਰੀ ਵੀ ਕਚਿਆਈ ਉਹਨਾਂ ਨੇ ਜਾਣ ਲਈ ਹੈ।
ਹਰ ਬਨ ਦਰਸ਼ਨ ਮੋਹੇ ਦਿਖਾਇਓ,
ਉਹਨਾਂ ਨੇ ਮੈਨੂੰ ਪੂਰਨ ਪਰਮੇਸ਼ਰ ਦਾ ਸਰੂਪ ਹੋ ਕੇ ਦਰਸ਼ਨ ਦਿੱਤੇ ਹਨ।
ਕੋਟ ਜਨਮ ਕੇ ਪਾਪ ਮਿਟਾਏ,
ਮੇਰੇ ਕਰੋੜਾਂ ਜਨਮਾਂ ਦੇ ਪਾਪ ਮਿਟਾਏ ਨੇ ਮੈਨੂੰ ਦਰਸ਼ਨ ਦੇ ਕੇ।
ਮੈਂ ਨਾ ਲਖਿਓ ਭਇਓ ਅਪਰਾਧੀ,
ਪਰ ਮੈਂ ਉਹਨਾਂ ਦੀ ਮਹਿਮਾ ਨਹੀਂ ਜਾਣ ਸਕਿਆ, ਮੈਂ ਕਿੱਡਾ ਵੱਡਾ ਅਪਰਾਧੀ ਆ ਕਿ ਉਦਾਸੀ ਭੇਖ ਧਾਰ ਕੇ ਮੁੜ ਕੇ ਮੈਂ ਉਹਨਾਂ ਕੋਲ ਨਹੀਂ ਗਿਆ, ਮੈਨੂੰ ਉਹਨਾਂ ਕੋਲ ਵਾਪਸ ਜਾਣਾ ਚਾਹੀਦਾ ਸੀ।
ਰਿਓ ਸਮੀਪ ਨਾ ਸੇਵਨ ਸਾਦੀ,
ਨਾ ਮੈਂ ਉਹਨਾਂ ਦੇ ਕੋਲ ਰਿਹਾ ਤੇ ਨਾ ਹੀ ਮੈਂ ਉਹਨਾਂ ਦੀ ਕੋਈ ਸੇਵਾ ਕੀਤੀ ਹੈ।
ਸਤਿਗੁਰ ਨੇ ਮੋਏ ਆਪਣੋ ਕੀਨ,
ਸਤਿਗੁਰਾਂ ਨੇ ਤਾਂ ਮੇਰੇ ਤੇ ਏਡਾ ਤਰਸ ਕੀਤਾ, ਉਹਨਾਂ ਨੇ ਮੈਨੂੰ ਆਪਣਾ ਬਣਾਇਆ ਤੇ ਮੈਂ ਨਕਰਮਾ ਇਹੋ ਜਿਹਾ ਵੀ ਉਹਨਾਂ ਦੇ ਘਰ ਦੀ ਕੋਈ ਸੇਵਾ ਵੀ ਨਹੀਂ ਕਰ ਸਕਿਆ। ਮੇਰਾ ਫਰਜ਼ ਬਣਦਾ ਸੀ ਉਹਨਾਂ ਦੇ ਘਰ ਦੀ ਸੇਵਾ ਕਰਨੀ।
ਕਰਿਓ ਸੁਦਰਸ਼ਨ ਪਾਪ ਦਹੀਨ,
ਮੈਂ ਦਰਸ਼ਨ ਵੀ ਕੀਤੇ ਉਹਨਾਂ ਦੇ ਪਰ ਬੁੱਧੀਹੀਣਾ ਹੋ ਗਿਆ, ਮੇਰੀ ਬੁੱਧੀ ਨੇ ਕੰਮ ਨਹੀਂ ਕੀਤਾ।
ਆਪਣੇ ਆਪ ਕੋ ਅਧਿਕ ਧਿਕਾਰਤ,
ਇਹਦਾ ਭਗਤ ਭਗਵਾਨ ਨੇ ਆਪਣੇ ਆਪ ਨੂੰ ਬੜੀਆਂ ਤਰਕਾਰਾਂ ਪਾਈਆਂ, ਆਪਣੇ ਆਪ ਨੂੰ ਬੜੀਆਂ ਹੀ ਤਰਕਾਰਾਂ ਪਾਈਆਂ।
ਗੁਰਪੂਰਨ ਕੇ ਗੁਣ ਵਿਚਾਰਤ,
ਪੂਰੇ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਣਾਂ ਨੂੰ ਆਪਣੇ ਮਨ ਚ ਵਿਚਾਰਦਾ ਹੈ।
ਉਮਗਿਓ ਪ੍ਰੇਮ ਦ੍ਰਿਗਨ ਜਲ ਛਾਵਾ,
ਮਨ ਚ ਉਮ ਗਿਆ ਪ੍ਰੇਮ ਗੁਰੂ ਦਾ, ਹੁਣ ਭਗਤ ਭਗਵਾਨ ਦੇ ਅੱਖਾਂ ਚ ਨੇਤਰਾਂ ਚ ਹੰਝੂ ਛਾ ਗਏ।
ਗਦ ਗਦ ਗਿਰਾ ਅਧਿਕ ਬਿਕੁਲਾਵਾ,
ਗਲਾ ਗਦ ਗਦ ਹੋ ਗਿਆ, ਜ਼ੁਬਾਨ ਗਦ ਗਦ ਹੋ ਗਈ, ਬੇਕਲ ਹੋ ਗਈ ਬਾਣੀ, ਹੁਣ ਮੂੰਹ ਚੋਂ ਬੋਲਿਆ ਤੱਕ ਨਹੀਂ ਜਾ ਰਿਹਾ।
ਪ੍ਰੇਮ ਵਿਵਸ ਹੋਏ ਮਗਨ ਬੂਜੈ,
ਇੰਨਾ ਪ੍ਰੇਮ ਚ ਵਿਵਸ ਹੋਇਆ ਭਗਤ ਭਗਵਾਨ ਕਿ ਹੁਣ ਰਸਤਾ ਵੀ ਭੁੱਲਿਆ ਜਾਂਦਾ ਕਿ ਕਿਹੜੇ ਰਸਤਿਓਂ ਮੈਂ ਚੱਲ ਕੇ ਜਾਣਾ।
ਜੈ ਕੈ ਗੁਰਮੂਰਤ ਹੀ ਸੂਜੈ,
ਹੁਣ ਜਿੱਥੇ ਕਿੱਥੇ ਵੇਖਦਾ ਗੁਰੂ ਦਾ ਰੂਪ ਹੀ ਨਜ਼ਰ ਆਈ ਜਾਂਦਾ, ਗੁਰੂ ਹਰਿਰਾਏ ਸਾਹਿਬ ਹੀ ਨਜ਼ਰ ਆਈ ਜਾਂਦੇ ਨੇ, ਹਰ ਜਗ੍ਹਾ ਤੇ ਜਿੱਧਰ ਵੇਖਦਾ ਗੁਰੂ ਸਾਹਿਬ ਹੀ ਨਜ਼ਰ ਆਉਂਦੇ ਨੇ।
ਕਬਹੂ ਉੱਚੇ ਬੋਲਤ ਦੋਰੇ,
ਕਦੇ ਉੱਚੀ ਉੱਚੀ ਦੌੜ ਕੇ ਗੁਰੂ ਸਾਹਿਬ ਦੀ ਮੂਰਤ ਦਿਸਦੀ ਹੈ ਤੇ ਭੱਜ ਕੇ ਫੜਨ ਵਾਸਤੇ ਦੌੜਦਾ, ਉਹ ਹੋਰ ਅੱਗੇ ਨਜ਼ਰ ਆਉਂਦੀ ਹੈ, ਹੋਰ ਦੌੜਦਾ ਤੇ ਉੱਚੀ ਉੱਚੀ ਆਵਾਜ਼ਾਂ ਮਾਰਦਾ ਸਤਿਗੁਰੂ ਜੀ ਨੂੰ।
ਕਬਹੂ ਰੁਦ ਬੈਠ ਬਨ ਬੌਰੇ,
ਕਦੇ ਬੌਰਾ ਜਿਹਾ ਪਾਗਲ ਜਿਹਾ ਬਣ ਕੇ ਬਹਿ ਜਾਂਦਾ سر کھڑا لینا پاتشاہ کتھے ہو تسی مینو درشن دیو کرپا کرو مینو بخش لو
چلو نہ جائے تھریو نہ جائی
نہ ٹریا جاندا تے نہ ہی بہیا جاندا ایہو جی حالت ہو گئی شریر دی
مون نہ رہے نہ بول سکائی
تے نہ چپ رہ سکدا تے نہ ہی بول سکدا ایہو جی حالت بن گئی بھگت بھگوان دی
پنتھ نہ سوجے درگ جل رکیو
اکھا پانی نال بھر گئی راہ بھی نہیں سجدا رستہ بھی نظر نہیں آ نیتر جل نال بھرے ہوئے نے
مہا پریم تے اندرے تھکیو
مہا پریم کر کے شریر دیاں اندریاں تھک گئیاں ہن
ہم بیاکل بو دن میں آوا
یہ تا بڑا بیاکل ہویا تے بیاکل ہویا کئی دنوں وچ چل کے آیا
جے ست گور کو تھان سو آوا
تے کہندے بڑا بے سود ہویا اتھے چل کے آیا جتھے شری گرو ہر رائے صاحب جی مہاراج جی دا ستھان ہے
پریم مگن ہوئے دوارے آئو چرن تور لے مستک لائو
پریم تے مگن ہویا ستگراں دے دوار تے پہنچیا تے اتھوں تھوڑ چک کے اپنے متھے تے لائی تن گرو ہر رائے صاحب دے دربار دے چرن توڑے او چک کے مستک تے لائی
انتر جائے درس جب پاوا پیو مکت ست گرو بلاوا
اندر جا کے ست گراں دے درشن کیتے تے اندر جا کے جدو درشن کیتے تے کہندا ہن میں مکت ہو گیا کیونکہ میرے ستگرا نے مینو اپنے دربار چ واپس بلا لیا مینو میرے ستگرا نے اپنے چرنا چ بلا لیا
آگے آؤ بھگت بھگوان
ستگرو سچے پاتشاہ جی بولے کہندے آؤ بھگت بھگوان جی آ گئے ہو آ گئے جے مہاراج جی اس طرح بولے
اب تو درگے پا پروان
مہاراج جی کہندے بھگت بھگوان ہن تا تو درگاہ چ پروان ہو گیا ہن تا تو پرمیشر دے گھر پروان ہو گیا
سن گر تے چرنن پر رہو
ستگراں دے بچن سن کے ستگراں دے چرنا تے ڈگ پیا بھگت بھگوان
اندرے تھکت جات نہ کہو
شریر دیاں اندریاں تھک گئیاں منہ تو کچھ کہیا نہیں جا رہا بولیا نہیں جا رہا
پورن پریم ہر کر تراس
بھگت بھگوان دا ہردے دا پریم پورا پریم ستگراں نے ویکھیا
دیو ہردے ہر نام پرکاش
پورے دے ہردے چ ہری نام دا پرکاش کر دتا
کرپا تار نج ہاتھ لگایو
کرپا تار کے اپنا ہاتھے دے سر تے رکھیا ستگراں نے
سر اٹھائے کہ بات سنایو
پورے دا سر چکیا ستگراں نے مہاراج جی دے چرنا وچ بولیا
اب تم گمنو پورب دیش
مہاراج جی کہندے بھائی بھگت بھگوان ہن تیرا اداسی پیخ پروان ہو گیا ساڈے کول آ گیا تیرا یہ پیخ پہلا پروان نہیں سی ہویا ہن آ گیا پروان ہو گیا اس کر کے ہن تم پورب دیش ول چلا جا ہن تو پورب دیش والے پاسے پرچار کرن لئی چلا جا
مام بچتے تے دیو اپدیش
ساڈے بچنا نال جا کے اتھے سنگت نو اپدیش دیو
گر آگیا کو لے تب گئے ہو
ستگراں دی آگیا لے کے اے چل پئے
پورب کو اپدیشن کہے ہو
اور جا کے پورب دیش دیاں سنگتاں نو اپدیش دتا
پیو پرکاش ہردے ہر ہرے
ہری دا پرکاش ہو گیا بھگت بھگوان جی دے ہردے وچ
جو دیکھے سو چرنی پرے
جیڑا بھی ویکھدا اوہ دے چرنا چ پے جاندا ہے
جہاں ٹھہر تٹ کٹی بناوے
جتھے ٹھہردا اتھے کٹیا بنا لیندا کچھ سمے لئی رہندا ہے
دھیان گرو ہر رائے لگاوے
اور بھگت بھگوان جی ہر ویلے گرو ہر رائے صاحب جی دا دھیان اپنے ہردے چ دھارن کردے ہن
ایو بھگت بھگوان بسالا
ایسا گرو گھر دا بڑا پریمی سکھ ہویا بھگت بھگوان ਇਹ ਉਦਾਸੀ ਮਹਾਂਪੁਰਖ
ਹੋਇਆ। ਪੂਰਬ ਦੇਸ਼ ਨਿਹਾਲਾ,
ਇਹਨੇ ਪੂਰਬ ਦੇਸ਼ ਦੀਆਂ ਬਹੁਤ ਸਾਰੀਆਂ ਸੰਗਤਾਂ ਨੂੰ ਨਿਹਾਲ ਕੀਤਾ।
ਨਰਨ ਹਜ਼ਾਰਨ ਕੀ ਕਲਿਆਣ,
ਹਜ਼ਾਰਾਂ ਲੋਕਾਂ ਦੀ ਇਹਨੇ ਕਲਿਆਣ ਕੀਤੀ ਨਾਮ ਜਪਾ ਕੇ।
ਕਰਤ ਪਯੋ ਦੇ ਨਾਮ ਸੁਦਾਨ,
ਨਾਮ ਦਾ ਦਾਨ ਦੇ ਕੇ ਬਹੁਤ ਜੀਵਾਂ ਦਾ ਉਧਾਰ ਕੀਤਾ।
ਕਿਸੂ ਦੇਸ਼ ਤੇ ਸੰਗਤ ਆਈ,
ਇਸੇ ਤਰ੍ਹਾਂ ਕਿਸੇ ਦੇਸ਼ ਤੋਂ ਸੰਗਤ ਚੱਲ ਕੇ ਆਈ।
ਬੰਧਨ ਕਰੀ ਭੇਟ ਅਰ ਪਾਈ,
ਉਹਨਾਂ ਨੇ ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਤੇ ਭੇਟਾਵਾਂ ਭੇਟ ਕੀਤੀਆਂ।
ਕੇਤਕ ਦਿਨ ਰਹਿ ਬੈਠੇ ਪਾਸ,
ਕੁਝ ਦਿਨ ਸਤਿਗੁਰਾਂ ਕੋਲ ਰਹਿ ਕੇ ਮਹਾਰਾਜ ਜੀ ਦੀ ਸੰਗਤ ਕਰਦੇ ਰਹੇ।
ਭਰਤ ਪਰੇ ਪੁਨ ਇਮ ਅਰਦਾਸ,
ਇੱਕ ਦਿਨ ਉਹ ਸਿੱਖ ਗੁਰੂ ਹਰ ਰਾਏ ਸਾਹਿਬ ਨੂੰ ਬੇਨਤੀ ਕਰਨ ਲੱਗੇ।
ਨਾਮ ਤਰੀਕ ਸਿੱਖ ਸਤਿਗੁਰ ਕੇ,
ਮਹਾਰਾਜ ਜੀ ਅਸੀਂ ਨਾਮ ਤਰੀਕ ਹਾਂ ਗੁਰੂ ਦੇ ਸਿੱਖ, ਅਸੀਂ ਸਿਰਫ ਨਾਮ ਤਰੀਕ ਸਿੱਖ ਹਾਂ, ਵੀ ਨਾਂ ਦੇ ਸਿੱਖ ਹਾਂ, ਅੰਦਰ ਸਿੱਖੀ ਕੋਈ ਨੀ ਸਾਡੇ, ਨਾਮ ਦੇ ਅਸੀਂ ਸਿੱਖ ਜ਼ਰੂਰ। ਸਾਨੂੰ ਵੀ ਕੋਈ ਪੁੱਛੇ ਨਾ ਤੇ ਅਸੀਂ ਵੀ ਕਹਿੰਦੇ ਅਸੀਂ ਸਿੱਖ ਹਾਂ, ਨਾਮ ਦੇ ਹੀ ਆ ਨਾ। ਅਸਲ ਵਿਚ ਸਿੱਖ ਦੀ ਪਰਿਭਾਸ਼ਾ ਜਿਹੜੀ ਆ ਉਹਦੇ ਤੋਂ ਤਾਂ ਅਸੀਂ ਕੋਹਾਂ ਦੂਰ ਹਾਂ। ਕੌਣ ਹੈ ਸਿੱਖ? ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿਚ ਆਵੇ। ਕਿੰਨੇ ਕਿੰਨੇ ਜਿਹੜੇ ਗੁਰੂ ਦੇ ਭਾਣੇ ਵਿਚ ਚੱਲਦੇ ਨੇ। ਭਾਣੇ ਦਾ ਮਤਲਬ ਕੀ ਹੈ? ਜਿਹੜੇ ਗੁਰੂ ਦੇ ਹੁਕਮ ਚ ਚੱਲਣ, ਜਿਹੜੇ ਗੁਰੂ ਦੀ ਆਗਿਆ ਚ ਚੱਲਣ, ਗੁਰੂ ਦੀ ਰਜ਼ਾ ਚ ਚੱਲਣ, ਜਿਹੜੇ ਗੁਰੂ ਦੀ ਆਗਿਆ ਤੋਂ ਬਾਹਰ ਹੋ ਕੇ ਨਾ ਚੱਲਣ, ਜਿਹੜਾ ਗੁਰੂ ਦਾ ਹੁਕਮ ਸੱਤ ਸੱਤ ਕਰਕੇ ਮੰਨਦਾ ਹੈ ਉਹ ਸਿੱਖ ਹੈ। ਜਿਹੜਾ ਸਿੱਖਦਾ ਰਹੇ, ਜਿਹਦੇ ਅੰਦਰ ਹਰ ਵੇਲੇ ਸਿੱਖਣ ਦੀ ਚਾਹਨਾ ਹੋਵੇ, ਰੋਜ਼ ਗੁਰੂ ਘਰ ਆਵੇ, ਘਰੋਂ ਇਹ ਤਾਂਘ ਲੈ ਕੇ ਆਵੇ ਕਿ ਮੈਂ ਕੁਝ ਸਿੱਖਣ ਚੱਲਿਆ। ਜਦੋਂ ਵੀ ਗੁਰਦੁਆਰੇ ਆਵੇ ਤੇ ਇਹ ਤਾਂਘ ਲੈ ਕੇ ਆਵੇ ਮੈਂ ਕੁਝ ਸਿੱਖਣ ਚੱਲਿਆ, ਸਿੱਖਣ। ਪਰ ਇੱਥੇ ਤਾਂ ਬਹੁਤੇ ਸਿਖਾਉਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਪ੍ਰਬੰਧਕਾਂ ਨੂੰ ਵੀ ਆ ਕੇ ਸਿਖਾਉਂਦੇ ਨੇ। ਏਦਾਂ ਨੀ ਜੀ ਏਦਾਂ ਕਰਨਾ ਚਾਹੀਦਾ ਤੁਹਾਨੂੰ ਇੱਥੇ, ਇਹ ਗੱਲ ਏਦਾਂ ਨੀ ਜੀ, ਇੱਥੇ ਏਦਾਂ ਹੋਣੀ ਚਾਹੀਦੀ ਹੈ। ਜੇ ਕੋਈ ਪ੍ਰਬੰਧਕ ਨਾ ਮਿਲੇ ਤੇ ਫਿਰ ਇੱਕ ਦੂਜੇ ਨੂੰ ਹੀ ਸਿਖਾਉਣ ਲੱਗ ਪੈਂਦੇ, ਨਾ ਬਈ ਏਦਾਂ ਨਾ, ਤੂੰ ਏਦਾਂ ਕਰਿਆ ਕਰ, ਆਹ ਗਲਤ ਹੈ। ਉੱਥੇ ਸਿੱਖਿਆ ਦੇਣ ਵੇਲੇ ਬਿਰਤੀ ਇਹ ਭਾਵਨਾ ਨਹੀਂ ਹੁੰਦੀ ਵੀ ਹਾਂ ਜੇ ਕਿਸੇ ਨੂੰ ਨਹੀਂ ਆਉਂਦੀ ਤੇ ਪਿਆਰ ਨਾਲ ਉਹਨੂੰ ਸਿਖਾਉਣੀ, ਆਪ ਵੱਡਾ ਬਣ ਕੇ ਉਹਨੂੰ ਛੋਟਾ ਜਾਣ ਕੇ ਸਿੱਖਿਆ ਦਿੰਦੇ ਨੇ। ਸਿਖਾਉਣ ਵਾਲਿਆਂ ਦੀ ਗਿਣਤੀ ਬਹੁਤ ਹੁੰਦੀ ਹੈ, ਸਿੱਖਣ ਵਾਲਾ ਤੇ ਸ਼ਾਇਦ ਹੀ ਕੋਈ ਇੱਕ ਅੱਧਾ ਹੋਵੇ ਜਿਹੜਾ ਇਹ ਭਾਵਨਾ ਲੈ ਕੇ ਆਉਂਦਾ ਹੋਵੇ ਕਿ ਅਸੀਂ ਕੁਝ ਸਿੱਖਣਾ ਹੈ, ਸਿੱਖਣਾ, ਸਿੱਖਣ ਦੀ ਬਿਰਤੀ। ਹਰ ਵੇਲੇ ਸਿੱਖਣ ਦੀ ਭਾਵਨਾ, ਸਿੱਖਣ ਦੀ ਤਾਂਘ ਆਪਣੇ ਹਿਰਦੇ ਚ ਲੈ ਕੇ ਰੱਖਣੀ, ਇਹੋ ਜਿਹੀ ਭਾਵਨਾ ਬਣਾ ਕੇ ਰੱਖਣੀ, ਉਹਨੂੰ ਸਿੱਖ ਕਹਿੰਦੇ ਨੇ। ਨਹੀਂ ਤਾਂ ਬਹੁਤੇ ਸਿਰਫ ਨਾਮ ਧਰੀਕ ਸਿੱਖ ਨੇ। ਨਾਮ ਧਰੀਕ ਦਾ ਮਤਲਬ ਜਿਨ੍ਹਾਂ ਨੇ ਸਿਰਫ ਨਾਮ ਹੀ ਸਿੱਖ ਧਾਰਨ ਕੀਤਾ ਹੋਇਆ। ਪਰ ਮੇਰਾ ਗੁਰੂ ਬੜਾ ਸਮਰੱਥ ਹੈ, ਆਖੋ ਸਤਨਾਮ ਸ੍ਰੀ, ਮੇਰਾ ਗੁਰੂ ਬੜਾ ਸਮਰੱਥ ਹੈ, ਉਹ ਨਾਮ ਧਰੀਕਾਂ ਨੂੰ ਵੀ ਉਧਾਰ ਦਿੰਦਾ, ਆਖੋ ਸਤਨਾਮ ਸ੍ਰੀ। ਮਹਾਰਾਜ ਜੀ ਦਾ ਵਚਨ ਹੈ ਗੁਰਬਾਣੀ ਦਾ, ਨਾਮ ਧਰੀਕ ਉਧਾਰੇ ਭਗਤ ਹੈ ਸੰਸਾ ਕੌਣ। ਜਿਹੜੇ ਨਾਮ ਧਰੀਕ ਨੇ ਉਹ ਵੀ ਤਾਰ ਦਿੱਤੇ ਸਤਿਗੁਰਾਂ, ਨਾਮ ਜਿਨ੍ਹਾਂ ਨੇ ਸਿਰਫ ਧਰਿਆ ਸੀ, ਤੇ ਜਿਹੜੇ ਭਗਤੀ ਕਰਨਗੇ ਉਹ ਤਾਂ ਤਰਨਗੇ ਹੀ, ਉਹਨਾਂ ਦੇ ਵਾਸਤੇ ਤਾਂ ਤਰਨ ਦਾ ਸੰਸਾ ਹੈ ਹੀ ਨਹੀਂ ਕੋਈ। ਇਹ ਸੰਗਤ ਆਈ ਹੈ ਕਿਸੇ ਦੇਸ਼ ਤੋਂ, ਇਹਨਾਂ ਨੇ ਗੁਰੂ ਹਰ ਰਾਏ ਸਾਹਿਬ ਨੂੰ ਆ ਕੇ ਬੇਨਤੀ ਕੀਤੀ, ਮਹਾਰਾਜ ਅਸੀਂ ਸਿਰਫ ਨਾਮ ਧਰੀਕ ਸਿੱਖ ਹਾਂ, ਅਸੀਂ ਬਾਣੀ ਪੜ੍ਹਦੇ ਹਾਂ ਪਰ ਸਾਨੂੰ ਬਾਣੀ ਦੇ ਅਰਥ ਨਹੀਂ ਸਮਝ ਆਉਂਦੇ। ਤੇ ਦੱਸੋ ਮਹਾਰਾਜ, ਬਾਣੀ ਪੜ੍ਹਨ ਦਾ ਕੋਈ ਫਾਇਦਾ ਹੋਵੇਗਾ ਸਾਨੂੰ? ਇਹ ਸਵਾਲ ਸਾਡੇ ਮਨਾਂ ਵਿਚ ਵੀ ਨੇ, ਜਿਹੜੇ ਆ 300-400 ਸਾਲ ਪਹਿਲਾਂ ਸਿੱਖਾਂ ਦੇ ਅੰਦਰ ਸਵਾਲ ਉੱਠਦੇ ਸੀ ਉਹ ਅੱਜ ਵੀ ਸਾਡੇ ਅੰਦਰ ਉੱਠਦੇ। ਮਹਾਰਾਜ ਅਸੀਂ ਬਾਣੀ ਪੜ੍ਹਦੇ ਹਾਂ ਪਰ ਸਾਨੂੰ ਸਮਝ ਤਾਂ ਆਉਂਦੀ ਨਹੀਂ ਬਾਣੀ ਦੀ, ਤੇ ਸਾਨੂੰ ਕੋਈ ਪੜ੍ਹਨ ਦਾ ਫਾਇਦਾ ਹੋਵੇਗਾ? ਜੇ ਸਾਨੂੰ ਸਮਝ ਨਹੀਂ ਆਉਂਦੀ ਤੇ ਪੜ੍ਹਨ ਦਾ ਕੀ ਲਾਭ ਹੋਵੇਗਾ? ਇਹ ਸਵਾਲ ਉਹਨਾਂ ਸਿੱਖਾਂ ਨੇ ਗੁਰੂ ਹਰ ਰਾਏ ਸਾਹਿਬ ਨੂੰ ਕੀਤਾ, ਤੇ ਸਤਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਉਹਨਾਂ ਨੂੰ ਜਵਾਬ ਦੇ ਰਹੇ ਨੇ। ਜਿਹੜਾ ਜਵਾਬ ਦੇ ਰਹੇ ਨੇ ਉਹ ਕਥਾ ਸਮਾਂ ਇਜਾਜ਼ਤ ਨਹੀਂ ਦਿੰਦਾ, ਅੱਗੇ ਛੇੜੀਏ, ਕੱਲ ਦੇ ਪ੍ਰਸੰਗ ਵਿੱਚ ਵਿਚਾਰਾਂਗੇ। ਗੁਰੂ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾਂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ
ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ
ਦੁਖ ਪੰਜਨ ਗੁਣਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਂ ਕੇ ਸਦਾ ਵਿਵੇਕ,
ਹੇ ਅਪਰੰਪਰ ਹਰ ਹਰੇ,
ਹੈ ਪੀਓ ਅਣਹਾਰ,
ਸੰਤਹ ਕੈ ਸਦਾ ਸੰਗ,
ਨਿਧਾਰਾ ਆਧਾਰ,
ਹੇ ਠਾਕੁਰ ਹਉ ਦਾਸ ਰੋ,
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾਨ,
ਕੋਈ ਪਰੋਏ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰ ਉਤਾਰਨਿਆਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰ ਉਤਾਰਨਿਆਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।